ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਵਿੱਚ ਕੋਤਵਾਲੀ 'ਚ ਨਜ਼ਰਬੰਦ ਕੀਤਾ ਹੋਇਆ। ਅਨੇਕਾਂ ਤਰ੍ਹਾਂ ਦੇ ਤਸੀਹੇ ਦਿੰਦਿਆਂ ਜਦੋਂ ਇਹਦੀ ਮਨਸਾ ਪੂਰੀ ਨਾ ਹੋਈ ਤਾਂ ਸਤਿਗੁਰੂ ਜੀ ਦੇ ਅਨਿੰਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਔਰ ਭਾਈ ਦਿਆਲਾ ਜੀ ਨੂੰ ਇਹਨੇ ਸ਼ਹੀਦ ਕੀਤਾ। ਦੀਵਾਨ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ। ਜਿਸ ਵੇਲੇ ਆਰਾ ਚੱਲਦਾ ਸੀ, ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਜਾਪ ਕਰ ਰਹੇ ਸਨ। ਸਰੀਰ ਜਦੋਂ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਰਹਿੰਦੀ ਪਾਵਨ ਬਾਣੀ ਜਪਜੀ ਸਾਹਿਬ ਦੀ, ਉਹਦਾ ਜਾਪ ਭਾਈ ਮਤੀ ਦਾਸ ਸਾਹਿਬ ਜੀ ਦੇ ਦੋਨਾਂ ਸਰੀਰ ਦੇ ਹਿੱਸਿਆਂ 'ਚੋਂ ਹੋਇਆ। ਸਮਾਪਤੀ ਕਰਕੇ ਸਰੀਰ ਸ਼ਾਂਤ ਹੋਇਆ। ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਪੇਟ ਕੇ ਸ਼ਹੀਦ ਕੀਤਾ। ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਪਾਣੀ 'ਚ ਉਬਾਲ ਕੇ ਸ਼ਹੀਦ ਕੀਤਾ। ਜਦੋਂ ਇਹੋ ਜਿਹੀਆਂ ਸ਼ਹੀਦੀਆਂ ਹੋਈਆਂ ਸਤਿਗੁਰਾਂ ਦੇ ਸਿੱਖਾਂ ਦੀਆਂ ਤਾਂ ਇੱਕ ਵਾਰ ਪੂਰੇ ਦਿੱਲੀ ਦੇ ਸਿੱਖਾਂ ਵਿੱਚ ਕਾਂਬਾ ਉੱਠ ਗਿਆ ਕਿ ਆਰੇ ਨਾਲ ਹੁਣ ਗੱਲ ਕਹਿ ਲੈਣੀ ਸੁਖਾਲੀ ਹੈ, ਸਾਡੇ ਲਈ ਸੁਣ ਲੈਣੀ ਸੁਖਾਲੀ ਹੈ। ਇਹਨਾਂ ਸਿੱਖਾਂ ਦੇ ਸਮੇਂ ਅੱਖਾਂ ਦੇ ਸਾਹਮਣੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਹੋਵੇਗਾ, ਉਹਨਾਂ ਦੇ ਹਿਰਦੇ 'ਤੇ ਉਹਨਾਂ ਦੇ ਦਿਲ 'ਤੇ ਕੀ ਬੀਤੀ ਹੋਵੇਗੀ। ਇਹੋ ਜਿਹੀ ਸਜ਼ਾ ਅੱਜ ਤੋਂ ਪਹਿਲਾਂ ਕਦੇ ਕਿਸੇ ਵਿਅਕਤੀ ਨੂੰ ਦਿੱਤੀ ਨਹੀਂ ਸੀ ਗਈ। ਬਾਅਦ ਵਿੱਚ ਵੀ ਚਾਹੇ ਮੀਰ ਮੰਨੂ ਦਾ ਸਮਾਂ ਸੀ, ਫਰਕਸ਼ੀਅਰ ਦਾ ਸਮਾਂ ਸੀ, ਜਕਰੀਏ ਦਾ ਸਮਾਂ ਸੀ, ਯਹੀਆ ਖਾਨ ਦਾ ਸਮਾਂ ਸੀ, ਸਤਿਗੁਰਾਂ ਦੇ ਸਿੱਖਾਂ ਨੂੰ ਪਕੜ ਕੇ ਅਜੀਬੋ ਗਰੀਬ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ, ਜਿਹੜੇ ਤਰੀਕੇ ਕਿਸੇ ਹੋਰ ਕੌਮ ਲਈ ਨਹੀਂ ਵਰਤੇ ਗਏ। ਜਿਉਂਦਿਆਂ ਨੂੰ ਜ਼ਮੀਨ 'ਚ ਕੱਢ ਕੇ ਸ਼ਹੀਦ ਕਰਨਾ, ਚਰੱਖੜੀਆਂ 'ਤੇ ਚਾੜ ਕੇ ਸ਼ਹੀਦ ਕਰਨਾ, ਨਵੇਂ ਨਵੇਂ ਤਰੀਕਿਆਂ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਆਰੇ ਦੇ ਨਾਲ ਚੀਰਨਾ, ਇੱਦਾਂ ਦਾ ਵਰਤਾਰਾ ਪਹਿਲਾਂ ਕਿਤੇ ਵਰਤਿਆ ਸੁਣਿਆ ਨਹੀਂ ਸੀ। ਰੂਹ 'ਚ ਲਪੇਟ ਕੇ ਜਿਉਂਦਿਆਂ ਨੂੰ ਸਾੜ ਦੇਣਾ ਤੇ ਦੇਗ ਦੇ ਪਾਣੀ 'ਚ ਉਬਾਲਣਾ, ਇਹ ਇਨਸਾਨੀ ਖੇਡ ਤੋਂ ਪਰੇ ਦੀ ਬਿਰਤੀ ਸੀ ਜੋ ਰਾਕਸ਼ ਵੀ ਸ਼ਾਇਦ ਇੱਦਾਂ ਦਾ ਨਿਰਦਈ ਪੁਣਾ ਨਾ ਕਰਦੇ ਜੋ ਔਰੰਗਜ਼ੇਬ ਬਾਦਸ਼ਾਹ ਨੇ ਕੀਤਾ। ਨੁਰੰਗੇ ਨੇ ਹੱਦੋਂ ਵੱਧ ਇਹ ਜ਼ੁਲਮ ਕਮਾਏ, ਇਸੇ ਪਾਪਾਂ ਦੇ ਨਾਲ ਇਹਦਾ ਪਾਪਾਂ ਦਾ ਘੜਾ ਭਰਿਆ ਤੇ ਇਹਨਾਂ ਦਾ ਰਾਜ ਜਾਂਦਾ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤੀ ਦਾਸ ਪ੍ਰਭ ਪੁਰ ਗਿਓ, ਕੰਪ ਉਠਿਓ ਸਿੱਖ ਔਰ।
ਜਦੋਂ ਭਾਈ ਮਤੀ ਦਾਸ ਜੀ ਵਰਗੇ ਮਹਾਂਪੁਰਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਤੇ ਜਿੰਨੇ ਸਿੱਖ ਸਨ ਸਭ ਦੇ ਹਿਰਦੇ ਕੰਬ ਉੱਠੇ ਹਨ। ਇਹੋ ਜਿਹੀ ਸ਼ਹਾਦਤ ਵੇਖ ਕੇ ਸਭ ਦੇ ਹਿਰਦਿਆਂ ਵਿੱਚ ਇੱਕ ਪ੍ਰਕਾਰ ਦਾ ਡਰ ਪੈਦਾ ਹੋਇਆ।
ਤਰ ਕਰ ਤ੍ਰਾਸ ਵਿਸਾਲ ਕੋ, ਪਿਖ ਕਾਰਾ ਗ੍ਰਹਿ ਠੋਰ।
ਕਾਰਾ ਗ੍ਰਹਿ ਜਿੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਹੋਇਆ, ਸਿੱਖ ਉੱਥੇ ਆ ਕੇ ਡਰ ਨਾਲ ਸਹਿਮ ਨਾਲ ਵੇਖਦੇ ਹਨ। ਡਰੇ ਹੋਏ ਨੇ ਹਿਰਦੇ ਕਿ ਕਿਵੇਂ ਭਾਈ ਮਤੀ ਦਾਸ ਜੀ ਨੂੰ, ਭਾਈ ਸਤੀ ਦਾਸ ਜੀ ਨੂੰ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਹੈ, ਤਾਂ ਹਿਰਦੇ ਡਰੇ ਹੋਏ ਹਨ। ਉਹਨਾਂ ਡਰੇ ਹੋਏ ਹਿਰਦਿਆਂ ਨਾਲ ਕਾਰਾਗ੍ਰਹਿ ਵੱਲ ਵੇਖਦੇ ਹਨ।
ਚੌਪਈ ਨਿਸਾ ਪਰੀ ਵੱਡ ਪਇਓ ਅੰਧੇਰਾ,
ਰਾਤ ਪੈ ਗਈ, ਹਨੇਰਾ ਵਰਤ ਗਿਆ।
ਹੱਥ ਜੋਰ ਬੋਲੇ ਤਿਸ ਬੇਰਾ,
ਸਤਿਗੁਰੂ ਜੀ ਦੇ ਚਰਨਾਂ 'ਚ ਸਿੱਖ ਪਹੁੰਚ ਕੇ ਬੇਨਤੀ ਕਰਦੇ ਹਨ।
ਸੁਣੋ ਗੁਰੂ ਜੀ ਹਤੇ ਕੁਥਾਏ।
ਮਹਾਰਾਜ ਗੁਰਦੇਵ ਜੀ ਆਪ ਜੀ ਦੇ ਪਿਆਰੇ ਸਿੱਖਾਂ ਨੂੰ ਭਾਈ ਮਤੀ ਦਾਸ ਜੀ ਹੋਣਾ ਨੂੰ ਬਹੁਤ ਕੋਝੇ ਤਰੀਕੇ ਦੇ ਨਾਲ, ਮਾੜੇ ਤਰੀਕੇ ਦੇ ਨਾਲ, ਜਰਵਾਣੀ ਬਿਰਤੀ ਦੇ ਨਾਲ ਅੱਜ ਸ਼ਹੀਦ ਕੀਤਾ ਹੈ।
ਤੁਰ ਕੇ ਸ਼ਰਹਟ ਅਧਿਕ ਬਧਾਈ।
ਇਹ ਔਰੰਗਾ ਬਹੁਤ ਜ਼ਿਆਦਾ ਮਲੇਛ ਬਿਰਤੀ ਵਾਲਾ ਹੈ, ਇਹਨੇ ਹਾਲੇ ਸ਼ੁਰੂਆਤ ਕੀਤੀ ਹੈ ਅਤੇ ਅੱਗੇ ਇਹਨੇ ਹੱਦ ਮੁਕਾਉਣੀ ਹੈ। ਹਾਲੇ ਹੋਰ ਜ਼ਿਆਦਾ ਮਾੜੇ ਕਰਮ ਕਰ ਸਕਦਾ ਹੈ।
ਅਭੀ ਨਾ ਛੋਰੇ ਹਮਕੋ ਜੀਵਤ,
ਇਹਨੇ ਮਹਾਰਾਜ ਜੀ ਸਾਨੂੰ ਜੀਵਤ ਨਹੀਂ ਛੱਡਣਾ, ਸਾਨੂੰ ਜਿਉਂਦਿਆਂ ਨਹੀਂ ਛੱਡਣਾ।
ਦਿਨ ਪ੍ਰਤ ਕਸ਼ਟ ਦੇਣ ਪਰ ਤੀਵਤ,
ਇਹਨੇ ਦਿਨ ਪ੍ਰਤੀ ਦਿਨ ਕਸ਼ਟ ਹੀ ਦੇਣੇ ਨੇ ਸਾਰੇ ਸਿੱਖਾਂ ਨੂੰ, ਆਪ ਜੀ ਨੂੰ ਵੀ ਦੇ ਰਿਹਾ ਤੇ ਅੱਗੇ ਇਹਨੇ ਹੋਰ ਵੀ ਕਸ਼ਟ ਦੇਣੇ ਹਨ।
ਬੰਧਨ ਪਾਇਨ ਮੈਂ ਪਰਵਾਈ,
ਮਹਾਰਾਜ ਜਿਹੜੇ ਸਿੱਖ ਰਹਿ ਗਏ ਸਨ ਮਹਾਰਾਜ ਜੀ ਦੇ ਲਾਗੇ, ਕਹਿੰਦੇ ਉਹਨਾਂ ਦੇ ਚਰਨਾਂ ਵਿੱਚ ਬੰਧਨ ਪਏ ਹੋਏ, ਬੇੜੀਆਂ ਪਈਆਂ ਹੋਈਆਂ ਸਨ।
ਪੈਰੂ ਕਰ ਸੁਚੇਤ ਠਹਿਰਾਏ,
ਪਹਿਰੇਦਾਰ ਸੁਚੇਤ ਕਰਕੇ ਸਾਵਧਾਨੀ ਨਾਲ ਪਹਿਰਾ ਦੇਣ ਲਈ ਉਹ ਬਾਹਰ ਖੜੇ ਕੀਤੇ ਹੋਏ ਹਨ।
ਨਿਸ ਦਿਨ ਮੈਦ ਹੋਈ ਤਕਰਾਈ,
ਰਾਤ ਦਿਨ ਵੱਡੀ ਭਾਰੀ ਤਕੜਾਈ ਦੇ ਨਾਲ ਸਾਵਧਾਨੀ ਦੇ ਨਾਲ ਉਹ ਪਹਿਰਾ ਦੇ ਰਹੇ ਹਨ।
ਨੈ ਕੈਸੀ ਅਬ ਨਿਕਸਨ ਪਾਈ,
ਮਹਾਰਾਜ ਹੁਣ ਇੱਥੋਂ ਨਿਕਸਣਾ, ਇੱਥੋਂ ਜਾ ਸਕਣਾ ਔਖਾ ਹੈ, ਕਠਿਨ ਹੈ। ਜਿਹੜੇ ਸਿੱਖ ਰਹਿ ਗਏ ਸਨ ਸਤਿਗੁਰਾਂ ਕੋਲ, ਉਹ ਵੀ ਬੇਨਤੀ ਕਰ ਰਹੇ ਮਹਾਰਾਜ ਹੁਣ ਇੱਥੋਂ ਨਿਕਲ ਕੇ ਜਾ ਸਕਣਾ ਔਖਾ ਹੈ।
ਸੁਣ ਗੁਰ ਕਿਹੋ ਚਾਹੋ ਜੇ ਜਾਣਾ,
ਸੁਣ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਜਾਣਾ ਚਾਹੁੰਦੇ ਹੋ
ਤੋ ਅਬ ਨਿਸਮੈ ਕਰੋ ਪਿਆਨਾ,
ਤੇ ਤੁਸੀਂ ਅੱਜ ਹੁਣੇ ਹੀ ਰਾਤ ਨੂੰ ਹੀ ਇੱਥੋਂ ਨਿਕਲ ਜਾਓ। ਜੇ ਜਾਣਾ ਚਾਹੁੰਦੇ ਹੋ ਤਾਂ ਹੁਣੇ ਹੀ ਅੱਜ ਰਾਤ ਨੂੰ ਇੱਥੋਂ ਚਲੇ ਜਾਓ।
ਕੈਦ ਤੁਰਕ ਕੀ ਤਜ ਨਿਕਸੀ ਜੇ,
ਇਹਨਾਂ ਤੁਰਕਾਂ ਦੀ ਕੈਦ ਦੇ ਵਿੱਚੋਂ ਤੁਸੀਂ ਤਜ ਕੇ ਇਸ ਕੈਦ ਨੂੰ ਨਿਕਲ ਜਾਓ, ਚਲੇ ਜਾਓ।
ਚਲੇ ਜਾਓ ਨਿਜ ਘਰ ਸੁਖ ਲੀਜੇ,
ਔਰ ਆਪਣੇ ਘਰ ਜਾ ਕੇ ਆਪਣਾ ਜੀਵਨ ਮਾਣੋ।
ਸੁਣ ਸਿੱਖਨ ਜਿਨ ਮਨ ਪਰ ਹੋਲੇ,
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਸਿੱਖਾਂ ਦੇ ਮਨ ਵਿੱਚ ਇੱਕਦਮ ਹੌਲ ਉੱਠਿਆ ਕਿ ਸਤਿਗੁਰੂ ਜੀ ਨੂੰ ਛੱਡ ਕੇ ਜਾਈਏ, ਏਦਾਂ ਇੱਕਦਮ ਹੌਲ ਉੱਠਿਆ।
ਬੋਲੇ ਤਬ ਸ਼ਰਧਾ ਤੇ ਡੋਲੇ,
ਬੋਲੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਬੰਧਨ ਪਰੇ ਅੰਗ ਮੈਂ ਪਾਰੇ,
ਪਾਤਸ਼ਾਹ ਕਿਵੇਂ ਚਲੇ ਜਾਈਏ, ਸਰੀਰ ਤੇ ਤਾਂ ਬੰਧਨ ਪਏ ਹੋਏ ਨੇ, ਬੇੜੀਆਂ ਪਈਆਂ ਹੋਈਆਂ ਨੇ, ਪੈਰਾਂ ਦੇ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਕੜੀਆਂ ਹਨ।
ਪੈਰੂ ਖਰੇ ਸ਼ਸਤਰ ਕਰ ਤਾਰੇ,
ਬਾਹਰ ਪਹਿਰੇਦਾਰ ਖੜੇ ਨੇ ਤਲਵਾਰਾਂ ਲੈ ਕੇ, ਜੇ ਇਹਨਾਂ ਦੇ ਕੋਲੋਂ ਦੀ ਜਾਵਾਂਗੇ ਇਹਨਾਂ ਨੇ ਜਾਣ ਦੇਣਾ ਭਲਾ? ਇਹ ਤਾਂ ਤਲਵਾਰਾਂ ਦੇ ਨਾਲ ਮਾਰਨ ਪੈਣਗੇ, ਕੱਟਣਗੇ, ਵੱਢਣਗੇ, ਇਹਨਾਂ ਪਹਿਰੇਦਾਰਾਂ ਦੇ ਵਿੱਚੋਂ ਅਸੀਂ ਕਿਵੇਂ ਜਾ ਸਕਦੇ ਹਾਂ?
ਅਹੀਂ ਅਸੰਜਿਤ ਪੌਰ ਕਿਵਾਰੀ,
ਫਿਰ ਦਰਵਾਜ਼ੇ ਬੰਦ ਨੇ, ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਨੇ, ਸੰਗਲ ਮਾਰੇ ਹੋਏ ਨੇ, ਇਹਨਾਂ ਬੰਦ ਦਰਵਾਜ਼ਿਆਂ ਨੂੰ ਅਸੀਂ ਕਿਵੇਂ ਖੋਲ ਕੇ ਜਾ ਸਕਦੇ ਹਾਂ?
ਡਾਰ ਸ਼੍ਰਿੰਖਲਾ ਤਾਰੋ ਮਾਰੀ,
ਮੋਟੇ ਮੋਟੇ ਸੰਗਲ ਮਾਰ ਕੇ ਤੇ ਫਿਰ ਉਹਨਾਂ ਸੰਗਲਾਂ ਵਿੱਚ ਤਾਲੇ ਲਾਏ ਹੋਏ ਨੇ, ਇਹ ਕਿਵੇਂ ਖੁੱਲ ਸਕਦੇ ਆ ਮਹਾਰਾਜ? ਇਹਨਾਂ ਨੂੰ ਅਸੀਂ ਕਿਵੇਂ ਛੱਡ ਕੇ ਜਾ ਸਕਦੇ ਹਾਂ?
ਕਿਮ ਅਬ ਨਿਕਸਨ ਬਣੇ ਹਮਾਰੋ,
ਸਾਡਾ ਇੱਥੋਂ ਕਿਵੇਂ ਨਿਕਲਣਾ ਬਣੇਗਾ ਮਹਾਰਾਜ? ਅਸੀਂ ਕਿਵੇਂ ਇੱਥੋਂ ਜਾ ਸਕਦੇ ਹਾਂ? ਇਹ ਤਾਂ ਕੋਈ ਵਿਵਸਥਾ ਸਾਨੂੰ ਜਾਣ ਵਾਲੀ ਨਜ਼ਰ ਹੀ ਨਹੀਂ ਆਉਂਦੀ।
ਮਰਬੇ ਹੋਇਆ ਹਿਰਦੇ ਵਿਚਾਰੋ,
ਅਸੀਂ ਆਪਣੇ ਹਿਰਦੇ 'ਚ ਇਸ ਗੱਲ ਦੀ ਵਿਚਾਰ ਕਰ ਲਈ ਹੈ ਕਿ ਜਿਸ ਰਸਤੇ ਭਾਈ ਮਤੀ ਦਾਸ ਜੀ ਹੋਣੀ ਗਏ ਹਨ, ਉਸੇ ਰਸਤੇ ਹੁਣ ਅਸੀਂ ਵੀ ਜਾਵਾਂਗੇ।
ਸੁਣ ਸ਼੍ਰੀ ਤੇਗ ਬਹਾਦਰ ਪਾਖਾ,
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਕਹੋ ਜਥਾ ਪੂਰੀਏ ਅਭਿਲਾਖਾ,
ਕਹਿਣ ਲੱਗੇ ਤੁਸੀਂ ਜੋ ਕਹਿ ਰਹੇ ਹੋ ਤੁਹਾਡੀ ਅਭਿਲਾਖਾ ਪੂਰੀ ਹੋਵੇਗੀ। ਤੁਸੀਂ ਇਸ ਕੈਦ ਖਾਨੇ ਵਿੱਚੋਂ, ਇਸ ਬੰਦੀ ਖਾਨੇ ਵਿੱਚੋਂ ਜ਼ਰੂਰ ਜਾਓਗੇ।
ਬੰਧਨ ਪਾਇਨ ਤੇ ਛੁੱਟ ਜੈ ਹੈ,
ਜਦੋਂ ਵਾਹਿਗੁਰੂ ਕਹੋਗੇ ਤੇ ਤੁਹਾਡੇ ਪੈਰਾਂ ਵਿੱਚ ਪਈਆਂ ਬੇੜੀਆਂ ਖੁੱਲ ਜਾਣਗੀਆਂ, ਇਹ ਹੱਥ ਕੜੀਆਂ ਖੁੱਲ ਜਾਣਗੀਆਂ।
ਸਗਰੇ ਪੋਰ ਕਿਵਾਰ ਖੁੱਲੇ ਹੈ,
ਇਹ ਦਰਵਾਜ਼ੇ ਖੁੱਲ ਜਾਣਗੇ, ਇਹ ਵੱਜੇ ਹੋਏ ਸੰਗਲ, ਵੱਜੇ ਹੋਏ ਤਾਲੇ, ਇਹ ਸਭ ਆਪਣੇ ਆਪ ਹੀ ਖੁੱਲ ਜਾਣਗੇ ਜਦੋਂ ਜਾਓਗੇ।
ਚੌਕੀਦਾਰ ਨਾ ਦੇਖੇ ਕੋਈ,
ਜਿਹੜੇ ਚੌਕੀਦਾਰ ਨੇ ਇਹ ਵੀ ਤੁਹਾਨੂੰ ਵੇਖ ਨਹੀਂ ਸਕਣਗੇ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਾਓਗੇ ਪਰ ਇਹ ਤੁਹਾਨੂੰ ਵੇਖ ਨਹੀਂ ਸਕਣਗੇ।
ਚਲੇ ਜਾਓ ਜਿਸ ਇੱਛਾ ਹੋਈ,
ਜਾਓ ਜੇ ਇੱਛਾ ਹੈ ਤੁਸੀਂ ਜਾ ਸਕਦੇ ਹੋ।
ਗੁਰੂ ਬਦਨ ਤੇ ਨਿਕਸੇ ਬੈਨ,
ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰ ਬਿੰਦ ਚੋਂ ਇਹ ਬਚਨ ਗੁਰਸਿੱਖਾਂ ਨੇ ਸੁਣੇ,
ਭਿਖੋ ਤਿੰਨੋ ਪਗ ਬੰਧਨ ਹੈ ਨਾ।
ਜਦੋਂ ਗੁਰਦੇਵ ਨੇ ਕਿਹਾ ਹੀ ਸੀ ਕਿ ਤੁਹਾਡੇ ਬੰਧਨ ਖੁੱਲ ਜਾਣਗੇ ਤੇ ਉਹਨਾਂ ਨੇ ਸੁਣੇ ਬਚਨ, ਉਸੇ ਵੇਲੇ ਪੈਰਾਂ ਦੀਆਂ ਬੇੜੀਆਂ ਉਹਨਾਂ ਨੇ ਖੁੱਲੀਆਂ ਵੇਖੀਆਂ, ਹੱਥ ਕੜੀਆਂ ਖੁੱਲੀਆਂ ਵੇਖੀਆਂ,
ਤਾਰੀ ਛੁਟਕਰ ਖੁੱਲੀ ਕਿਵਾਰ,
ਤਾਲੇ ਆਪਣੇ ਆਪ ਖੁੱਲ ਗਏ, ਸੰਗਲ ਖੁੱਲ ਗਏ, ਦਰਵਾਜ਼ੇ ਆਪਣੇ ਆਪ ਹੀ ਖੁੱਲ ਗਏ ਸ਼ਹੀਦੀ ਪਹਿਰੇ ਵਿੱਚ।
ਪਰਿਓ ਪਹਾਰੂ ਨੀਂਦ ਮਜਾਰਾ,
ਜਿਹੜੇ ਪਹਿਰੇਦਾਰ ਸੀ ਉਹ ਨੀਂਦ ਵੱਸ ਹੋ ਗਏ, ਉਹ ਨਿੰਦਰਾ ਵੱਸ ਹੋ ਗਏ, ਜਿਵੇਂ ਕਿਸੇ ਤਰੀਕੇ ਦਾ ਉਹਨਾਂ 'ਤੇ ਕਿਸੇ ਨੇ ਕੋਈ ਬੇਹੋਸ਼ੀ ਵਾਲੀ ਖੇਡ ਬਣਾ ਦਿੱਤੀ ਹੋਵੇ, ਉਹ ਬੇਸੋਧੀ ਹੋ ਗਏ।
ਉਮਗੀ ਨਿਕਸਨ ਕੋ ਸਿੱਖ ਤੀਨ,
ਮਹਾਰਾਜ ਜੀ ਦੇ ਤਿੰਨ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਜਾਣ ਲਈ ਉਮਗੇ ਹਨ। ਇਹਨਾਂ ਦੇ ਹੱਥੀਂ ਗੁਰਤਾ ਗੱਦੀ ਵੀ ਸਤਿਗੁਰੂ ਕਲਗੀਧਰ ਜੀ ਨੂੰ ਭੇਜੀ ਸੀ ਮਹਾਰਾਜ ਨੌਵੇਂ ਪਾਤਸ਼ਾਹ ਨੇ, ਅਤੇ ਨਾਵੇਂ ਮਹੱਲੇ ਦੇ ਸਲੋਕ ਵੀ ਇਹਨਾਂ ਦੇ ਹੱਥ ਭੇਜੇ, ਐਸਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਜਾਣ ਲੱਗੇ।
ਗੁਰ ਪਗ ਪਰ ਤਬ ਬੰਧਨ ਕੀਨ,
ਬੜੇ ਅਦਬ ਨਾਲ ਸਤਿਕਾਰ ਨਾਲ ਇਹਨਾਂ ਸਿੱਖਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਅਦਬ ਨਾਲ ਮੱਥਾ ਟੇਕਿਆ ਹੈ।
ਪਹੁੰਚੇ ਰਾਵਰ ਕੇ ਸੁੱਤ ਪਾਸ,
ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਬਾਜਾਂ ਵਾਲੇ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਹੁਣ ਅਸੀਂ ਇੱਥੋਂ ਜਾਵਾਂਗੇ।
ਕਹਾਂ ਸੰਦੇਸਾ ਕਰੇ ਪ੍ਰਕਾਸ਼,
ਆਪ ਜੀ ਕਿਰਪਾ ਕਰਕੇ ਸਾਨੂੰ ਸੁਨੇਹਾ ਦਿਓ ਕਿ ਅਸੀਂ ਕਲਗੀਧਰ ਜੀ ਨੂੰ ਆਪ ਜੀ ਦਾ ਕੀ ਸੰਦੇਸਾ ਦੇਈਏ, ਆਪ ਜੀ ਦਾ ਕੀ ਸੁਨੇਹਾ ਦਸਵੇਂ ਪਾਤਸ਼ਾਹ ਨੂੰ ਦੇਈਏ।
ਸਰਬ ਕਲਾ ਸਮਰੱਥ ਗੁਣ ਖਾਨੀ,
ਹੇ ਗੁਰਦੇਵ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਾਂ ਦੀ ਖਾਨ ਹੋ, ਬੇਅੰਤ ਦਇਆ ਦੇ ਸਾਗਰ ਹੋ।
ਕਹਾਂ ਰਚੋ ਕੋ ਸਕੇ ਨ ਜਾਨੀ,
ਇਹ ਜਿਹੜੀ ਰਚਨਾ ਆਪ ਜੀ ਨੇ ਰਚੀ ਹੈ ਸਾਡੀ ਸਮਝ ਤੋਂ ਬਾਹਰੀ ਹੈ, ਸਾਨੂੰ ਇਹ ਰਚਨਾ ਖੇਡ ਸਮਝ ਨਹੀਂ ਆ ਰਹੀ। ਸਾਨੂੰ ਤੁਸੀਂ ਬੇੜੀਆਂ ਖੋਲ੍ਹ ਕੇ ਭੇਜ ਸਕਦੇ ਹੋ ਅਤੇ ਆਪ ਵੀ ਤਾਂ ਜਾ ਸਕਦੇ ਹੋ ਮਹਾਰਾਜ, ਤੁਹਾਨੂੰ ਕਿਹਨੇ ਰੋਕਣਾ ਹੈ। ਹੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੀ ਇਹ ਰਚਨਾ ਸਾਡੀ ਸਮਝ ਵਿੱਚ ਨਹੀਂ ਆ ਰਹੀ, ਇਹ ਖੇਡ ਸਾਡੀ ਸੁਰਤ ਤੋਂ ਪਰੇ ਦੀ ਹੈ।
ਆਪਣੀ ਗਤ ਤੁਮ ਜਾਣੋ ਆਪੇ,
ਮਹਾਰਾਜ ਤੁਸੀਂ ਆਪਣੀ ਗਤ ਮਿਤ ਆਪ ਹੀ ਜਾਣਦੇ ਹੋ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ।
ਹਰਖ ਨਸ਼ੂਕ ਰੰਚ ਪਰ ਵਿਆਪੇ,
ਆਪ ਜੀ ਨੂੰ ਨਾ ਹਰਖ ਵਿਆਪਦਾ ਨਾ ਸੋਗ ਵਿਆਪਦਾ, ਹਰਖ ਤੇ ਸੋਗ ਦੋਨਾਂ ਅਵਸਥਾਵਾਂ ਵਿੱਚ ਆਪ ਜੀ ਨਿਰਾਲੇ ਹੋ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਐਸੀ ਅਵਸਥਾ ਵਿੱਚ ਆਪ ਜੀ ਟਿਕੇ ਹੋਏ ਹੋ।
ਹਮ ਪਰ ਕਿਰਪਾ ਧਾਰ ਮੁਚਵਾਏ,
ਸਾਡੇ ਤੇ ਕਿਰਪਾ ਕਰਕੇ ਦਇਆ ਕਰਕੇ ਤੁਸੀਂ ਸਾਨੂੰ ਬੰਧਨ ਮੁਕਤ ਕਰ ਦਿੱਤਾ, ਸਾਡੇ ਬੰਧਨ ਖੋਲ੍ਹ ਦਿੱਤੇ ਹਨ, ਸਾਡੀਆਂ ਇਹ ਬੇੜੀਆਂ ਖੋਲ੍ਹ ਦਿੱਤੀਆਂ ਹਨ, ਸਾਡੇ ਲਈ ਇਹ ਬੰਦੀ ਖਾਨਾ ਖੋਲ ਦਿੱਤਾ ਹੈ।
ਕਿਮ ਤੁਮਰੇ ਕਰ ਪਾਖੇ ਜਾਏ,
ਮਹਾਰਾਜ ਹੁਣ ਆਪ ਜੀ ਆਗਿਆ ਕਰੋ ਕਿ ਆਪ ਜੀ ਦੇ ਮਹਿਲਾਂ ਚ ਜਾ ਕੇ ਅਸੀਂ ਆਪ ਜੀ ਦਾ ਕੀ ਸੁਨੇਹਾ ਦੇਈਏ, ਕਲਗੀਧਰ ਜੀ ਨੂੰ ਮਾਤਾ ਜੀ ਨੂੰ ਜਾ ਕੇ ਕੀ ਜਵਾਬ ਦੇਈਏ, ਜਦੋਂ ਸਾਨੂੰ ਪੁੱਛਣਗੇ ਤੇ ਅਸੀਂ ਉਹਨਾਂ ਨੂੰ ਕੀ ਕਹਾਂਗੇ।
ਸ੍ਰੀ ਗੁਰੂ ਤੇਗ ਬਹਾਦਰ ਬੋਲੇ,
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਜਗਤ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ,
ਪਾਖੋ ਰਾਖੋ ਤੀਰ ਅਡੋਲੇ,
ਕਹਿਣ ਲੱਗੇ ਤੁਸੀਂ ਕਹਿਣਾ ਆਪਣੇ ਮਾਤਾ ਜੀ ਨੂੰ ਜਾ ਕੇ, ਮਾਤਾ ਨਾਨਕੀ ਜੀ ਹੋਣਾ ਨੂੰ ਵੀ ਕਹਿਣਾ ਕਿ ਧੀਰਜ ਰੱਖਣਾ, ਮਨ ਡਾਵਾਂ ਡੋਲ ਨਹੀਂ ਕਰਨਾ, ਹਿਰਦੇ ਵਿੱਚ ਧੀਰਜ ਰੱਖਣਾ, ਠਰਮਾ ਰੱਖਣਾ ਹੈ।
ਇਮਹੀ ਕਾਰਜ ਹੈ ਹਮ ਕਰਨਾ,
ਇਹ ਕਾਰਜ ਅਸੀਂ ਇਸੇ ਤਰ੍ਹਾਂ ਹੀ ਕਰਨਾ, ਅਸੀਂ ਆਪ ਖੁਦ ਕਰਨ ਵਾਸਤੇ ਆਏ ਹਾਂ ਕਿ ਇਹਨਾਂ ਜ਼ਾਲਮਾਂ ਦੇ ਰਾਜ ਭਾਗ ਦੀ ਜੜ ਪੁੱਟੀ ਜੇ, ਉਹਦੇ ਲਈ ਇਹ ਵਿਉਂਤਬੰਦੀ ਪਰਮੇਸ਼ਰ ਦੇ ਹੁਕਮ ਨਾਲ ਰਚ ਰਹੇ। ਇਹ ਜਿਹੜੀ ਵਿਉਂਤਬੰਦੀ ਹੈ ਅਕਾਲ ਪੁਰਖ ਦੇ ਹੁਕਮ 'ਚ ਰਚੀ ਜਾ ਰਹੀ ਹੈ, ਪਰਮੇਸ਼ਰ ਦੇ ਹੁਕਮ 'ਚ ਰਚੀ ਜਾ ਰਹੀ ਹੈ, ਇਸ ਕਰਕੇ ਖੇਡ ਅਸੀਂ ਇਸੇ ਤਰ੍ਹਾਂ ਹੀ ਕਰਨੀ ਹੈ ਜੋ ਕਰ ਰਹੇ ਹਾਂ।
ਅੰਤ ਸਮਾਂ ਸਭ ਹੀ ਪਰ ਬਰਨਾ,
ਨਾਲੇ ਅੰਤਮ ਸਮਾਂ ਤਾਂ ਸਾਰਿਆਂ 'ਤੇ ਆਉਣਾ ਹੀ ਹੈ, ਅੱਜ ਨਹੀਂ ਤਾਂ ਕੱਲ੍ਹ, ਇਹ ਸਰੀਰ ਤਾਂ ਤਿਆਗਣਾ ਹੀ ਹੈ, ਪਰ ਇਹਨੂੰ ਕਿਸੇ ਲੇਖੇ ਲਾਈਏ
ਇਸ ਸਰੀਰ ਨੂੰ ਤਿਆਗ ਕੇ ਇਸ ਪਾਪੀ ਦਾ ਪਾਪਾਂ ਦਾ ਘੜਾ ਭਰੀਏ, ਇਸ ਲਈ ਅਸੀਂ ਇਹ ਸਾਰੀ ਵਿਧ ਰਚੀ ਹੈ। ਸਰੀਰ ਤਾਂ ਤਿਆਗਣਾ ਹੀ, ਅੰਤਮ ਸਮਾਂ ਤਾਂ ਸਭ ਦਾ ਹੀ ਆਉਣਾ।
ਚਿੰਤਾ ਸ਼ੋਕ ਨ ਕੀਜੈ ਕੋਈ,
ਕਹਿਣਾ ਕਿ ਚਿੰਤਾ ਨਹੀਂ ਕਰਨੀ। ਇਹ ਸਲੋਕ ਉਸ ਵੇਲੇ ਮਾਤਾ ਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤਾ, ਚਿੰਤਾ ਤਾਂ ਕੀ ਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਭਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛੱਡ ਸਗਲ ਜੰਜਾਲ। ਕਹਿੰਦੇ ਉਹਨਾਂ ਨੂੰ ਹੌਸਲਾ ਦਿਓ ਕਿ ਅਨਹੋਣੀ ਨਹੀਂ, ਇਹ ਹੋਣੀ ਹੈ, ਇਹ ਤਾਂ ਵਰਤਣੀ ਵਰਤਣੀ ਆ। ਸਰੀਰ ਅੱਜ ਨਹੀਂ ਤਾਂ ਕੱਲ੍ਹ ਤਿਆਗਣਾ ਹੀ ਤਿਆਗਣਾ, ਇਸ ਕਰਕੇ ਆਪਣੇ ਹਿਰਦੇ ਤੇ ਧੀਰਜ ਰੱਖਣ।
ਪੂਰਾ ਕਰੀ ਤੁਰਕ ਪਤ ਜੋਈ,
ਇਹ ਜਿਹੜਾ ਤੁਰਕਾਂ ਦਾ ਪਤੀ ਔਰੰਗਾ, ਇਹਨੂੰ ਅਸੀਂ ਝੂਠਾ ਸਾਬਤ ਕਰਨਾ, ਇਹਨੂੰ ਕੂੜਾ ਸਾਬਤ ਕਰਨਾ, ਇਹਨੂੰ ਮਲੇਛ ਨੂੰ।
ਸਭ ਜਗ ਕੋ ਦੁਖਦਾਇਕ ਪਾਪੀ,
ਇਹ ਪਾਪੀ ਸਾਰੇ ਜਗ ਨੂੰ ਦੁੱਖ ਦੇ ਰਿਹਾ, ਇਹ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਦੁੱਖ ਦੇ ਰਿਹਾ ਹੈ।
ਬਿਨਸੈ ਵਧੇ ਨ ਤੇਜ ਕਦਾਪੀ,
ਇਹਨੇ ਬਿਨਸ ਜਾਣਾ, ਹੁਣ ਇਹਦਾ ਰਾਜ ਭਾਗ ਬਿਨਸ ਜਾਣਾ, ਇਹਦਾ ਤੇਜ ਹੁਣ ਕਦੇ ਨਹੀਂ ਵਧਣਾ, ਇਹਨਾਂ ਤੁਰਕਾਂ ਦਾ ਤੇਜ ਹਿੰਦੁਸਤਾਨ ਦੀ ਧਰਤੀ ਤੋਂ ਸਮਾਪਤ ਹੋ ਜਾਣਾ ਹੈ।
ਪੂਰਬ ਜਨਮ ਕਰੇ ਤਪ ਭਾਰੀ,
ਇਹਨੇ ਕੋਈ ਪੂਰਬਲੇ ਜਨਮ ਚ ਤਪ ਕੀਤਾ, ਮਲੇਸ਼ ਨੇ ਉਸ ਭਾਰੀ ਤਪ ਦਾ ਫਲ ਇਹਨੂੰ ਰਾਜ ਭਾਗ ਦੇ ਰੂਪ ਚ ਪ੍ਰਾਪਤ ਹੋਇਆ।
ਕਰੇ ਦਗਦ ਈਂਧਨ ਸੰਸਾਰੀ,
ਪਰ ਹੁਣ ਇਹਨੇ ਜਿਵੇਂ ਬਾਲਣ ਨੀ ਸਾਰਾ ਕੁਝ ਸਾੜ ਕੇ ਸਵਾਹ ਕਰ ਦਿੰਦਾ, ਏਦਾਂ ਇਹਨੇ ਜਿੰਨਾ ਰਾਜ ਭਾਗ ਸੀ ਤੁਰਕਾਂ ਦਾ ਮੁਗਲਾਂ ਦਾ, ਉਹਨੂੰ ਇਹਨੇ ਸਾੜ ਕੇ ਸਵਾਹ ਕਰਨਾ ਹੈ।
ਸਾਹਿਬਜ਼ਾਦਾ ਅਬ ਲਖਨੌਰ,
ਸਾਡੇ ਸਾਹਿਬਜ਼ਾਦੇ ਕਲਗੀਧਰ ਜੀ ਇਸ ਵੇਲੇ ਲਖਨੌਰ ਹਨ।
ਵਧਿਓ ਸਰੀਰ ਪਯੋ ਬਲ ਠੌਰ,
ਉਹਨਾਂ ਦਾ ਸਰੀਰ ਵੱਧ ਗਿਆ ਹੈ, ਉਹਨਾਂ ਦਾ ਸਰੀਰ ਹੁਣ ਬਲ ਨਾਲ ਭਰ ਚੁੱਕਾ ਹੈ।
ਆਪਣੋ ਪੁਰ ਸੰਭਾਰ ਹੋ ਜਾਈ,
ਉਹਨਾਂ ਨੂੰ ਕਹੋ ਕਿ ਹੁਣ ਉਹ ਜਾ ਕੇ ਆਪਣਾ ਨਗਰ ਆਨੰਦਪੁਰ ਸਾਹਿਬ ਸਾਂਭਣ, ਆਪਣੇ ਨਗਰ ਆਨੰਦਪੁਰ ਸਾਹਿਬ ਦੀ ਜਾ ਕੇ ਸੰਭਾਲ ਕਰਨ।
ਨਿਰਭੈ ਬਸੋ ਤੈ ਚਿੰਤ ਨਕਾਈ,
ਉਹਨਾਂ ਨੂੰ ਕਹਿਣਾ ਕਿ ਨਿਰਭੈ ਹੋ ਕੇ ਆਨੰਦਪੁਰ ਸਾਹਿਬ ਵਸਣ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ, ਕਿਸੇ ਤਰ੍ਹਾਂ ਦਾ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ।
ਸ਼ੁਭ ਆਨੰਦਪੁਰ ਅਧਿਕ ਬਸਾਵੋ,
ਔਰ ਆਨੰਦਪੁਰ ਸਾਹਿਬ ਨੂੰ ਜੋ ਸ਼ੁਭ ਨਗਰੀ ਹੈ, ਉਸ ਨਗਰੀ ਨੂੰ ਖੂਬ ਵਸਾਓ। ਉੱਥੇ ਉਹਨਾਂ ਨੇ ਪੰਥ ਸਾਜਣਾ ਹੈ, ਆਨੰਦਾਂ ਦੀ ਪੁਰੀ ਨੂੰ ਖੂਬ ਸੁੰਦਰ ਵਸਾਓ।
ਅਬ ਨਾ ਰਹੁ ਏਠਾਂ ਚੱਲ ਜਾਵੋ,
ਤੇ ਹੁਣ ਤੁਸੀਂ ਜਾਓ ਤੇ ਇੱਥੋਂ ਚਾਲਾ ਮਾਰ ਕੇ ਸਿੱਧਾ ਕਲਗੀਧਰ ਸਵਾਮੀ ਜੀ ਨੂੰ ਜਾ ਕੇ ਮਿਲੋ।
ਇਹ ਸੰਦੇਸ਼ਾ ਪਨੋ ਹਮਾਰੋ,
ਔਰ ਸਾਡਾ ਇਹ ਸੁਨੇਹਾ ਕਲਗੀਧਰ ਸਵਾਮੀ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਣਾ ਹੈ।
ਚਿੰਤਾ ਸ਼ੋਕ ਨ ਕਛ ਉਰ ਤਾਰੋ,
ਕਿ ਆਪਣੇ ਹਿਰਦੇ ਚ ਕਿਸੇ ਪ੍ਰਕਾਰ ਦੀ ਚਿੰਤਾ ਸ਼ੋਕ ਨਾ ਧਾਰਨ ਕਰਨ, ਆਪਣੀ ਚਿੰਤਾ ਤੇ ਸ਼ੋਕ ਦਾ ਤਿਆਗ ਕਰ ਦੇਣ।
ਅੰਤ ਸਮਾਂ ਹਮਰੇ ਤਨ ਕੇਰਾ,
ਉਹਨਾਂ ਨੂੰ ਕਹਿਣਾ ਕਿ ਹੁਣ ਸਾਡੇ ਸਰੀਰ ਦਾ ਅੰਤਮ ਸਮਾਂ ਆ ਗਿਆ ਹੈ, ਅਸੀਂ ਇਹ ਸਰੀਰ ਰੂਪੀ ਠੀਕਰਾ ਬਾਦਸ਼ਾਹ ਔਰੰਗੇ ਦੇ ਸਿਰ ਤੇ ਭੰਨਣਾ ਹੈ, ਜਿਹਦਾ ਜ਼ਿਕਰ ਖੁਦ ਕਲਗੀਧਰ ਜੀ ਨੇ ਆਪ ਆਪਣੀ ਬਾਣੀ ਚ ਕੀਤਾ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਕਿ ਅਸੀਂ ਆਪਣੇ ਤਨ ਦਾ ਠੀਕਰਾ ਹੁਣ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨਣਾ ਹੈ।
ਕੀਤਕ ਦਿਵਸ ਪਹੁੰਚੇ ਉਨੇਰਾ,
ਬਸ ਕੁਝ ਕੁ ਦਿਨ ਹੀ ਹੁਣ ਬਾਕੀ ਰਹਿੰਦੇ ਹੈ, ਕੁਝ ਦਿਨਾਂ ਤਾਈਂ ਅਸੀਂ ਆਪਣਾ ਇਹ ਤਨ ਤਿਆਗ ਦੇਣਾ।
ਆਨ ਥਾਨ ਪੀ ਤਜਬੋ ਤਨ ਕੋ,
ਸਰੀਰ ਤਾਂ ਤਿਆਗਣਾ ਹੀ ਆ, ਕਿਤੇ ਹੋਰ ਥਾਂ ਤੇ ਹੁੰਦੇ ਉੱਥੇ ਵੀ ਤਿਆਗਣਾ ਸੀ, ਜੇ ਆਨੰਦਪੁਰ ਸਾਹਿਬ ਹੁੰਦੇ ਤੇ ਉੱਥੇ ਵੀ ਤਿਆਗਣਾ ਸੀ, ਪਟਨਾ ਸਾਹਿਬ ਹੁੰਦੇ ਤਾਂ ਵੀ ਤਿਆਗਣਾ ਸੀ, ਇਹ ਤਨ ਜਿੱਥੇ ਵੀ ਹੁੰਦੇ ਤਾਂ ਤਿਆਗਣਾ ਹੀ ਸੀ।
ਇਸ ਥਲ ਘਰ ਪੂਰਾ ਤੁਰਕਨ ਕੋ,
ਪਰ ਇੱਥੇ ਦਿੱਲੀ ਦੇ ਚਾਂਦਨੀ ਚੌਂਕ 'ਚ ਜਦੋਂ ਇਹ ਸਰੀਰ ਤਿਆਗਾਂਗੇ ਤਾਂ ਇਹ ਮਲੇਛ ਝੂਠੇ ਸਾਬਤ ਹੋਣਗੇ,
ਇਹਨਾਂ ਮਲੇਛਾਂ ਦਾ ਤੁਰਕਾਂ ਦਾ ਰਾਜ ਇਹਨਾਂ ਦਾ ਨਿਆਇ ਝੂਠਾ ਸਾਬਤ ਹੋਵੇਗਾ।
ਇਹ ਕਾਰਨ ਲਖ ਰਹੋ ਨਿਚਿੰਤ,
ਇਹ ਸਾਰੇ ਕਾਰਨ ਜਾਣ ਕੇ ਕਲਗੀਧਰ ਜੀ ਨੂੰ ਕਹਿਣਾ ਕਿ ਉਹ ਨਿਸ਼ਚਿੰਤ ਹੋ ਕੇ ਰਹਿਣ, ਉਹ ਬੇਫਿਕਰ ਹੋ ਕੇ ਰਹਿਣ।
ਕਸ਼ਟ ਨ ਤਾਰੋ ਹਿਰਦੈ ਕਦੰਤ,
ਔਰ ਸਾਡੀ ਸ਼ਹੀਦੀ ਤੋਂ ਬਾਅਦ ਉਹ ਆਪਣੇ ਹਿਰਦੇ 'ਚ ਕੋਈ ਕਸ਼ਟ ਨਾ ਧਾਰਨ ਕਰਨ। ਇਹ ਵਰਤਾਰਾ ਵਰਤਣਾ ਹੀ ਸੀ, ਅਸੀਂ ਸਰੀਰ ਤਿਆਗਣਾ ਹੀ ਸੀ, ਅਨੰਦਪੁਰ ਸਾਹਿਬ ਹੁੰਦੇ ਤਾਂ ਵੀ ਤਿਆਗਣਾ ਸੀ, ਅਤੇ ਇਹ ਸਾਰਾ ਵਰਤਾਰਾ ਜਿਹੜਾ ਵਰਤੇਗਾ ਉਹਨਾਂ ਨੂੰ ਕਹਿਣਾ ਕਿ ਆਪਣੇ ਹਿਰਦੇ 'ਚ ਕਿਸੇ ਵੀ ਪ੍ਰਕਾਰ ਨਾਲ ਕੋਈ ਦੁੱਖ ਕੋਈ ਕਸ਼ਟ ਉਹ ਆਪਣੇ ਹਿਰਦੇ 'ਚ ਨਾ ਧਾਰਨ ਕਰਨ।
ਨਿਕਸੋ ਅਬ ਤੁਮ ਲਖੇ ਨ ਕੋਈ,
ਜਾਓ ਸਿੱਖੋ ਤੁਸੀਂ ਹੁਣ ਇੱਥੋਂ ਜਾਓ, ਤੁਹਾਨੂੰ ਜਾਂਦਿਆਂ ਨੂੰ ਕੋਈ ਨਹੀਂ ਵੇਖੇਗਾ।
ਸੁਨਤ ਸਿੱਖ ਤ੍ਰੈ ਗਮਨੇ ਸੋਈ,
ਸਤਿਗੁਰੂ ਜੀ ਦੇ ਬਚਨ ਸੁਣਦਿਆਂ ਸਿੱਖਾਂ ਨੇ ਨਮਸਕਾਰ ਕੀਤੀ ਤੇ ਜਾਣ ਲੱਗੇ। ਜਾਂਦਿਆਂ ਨੂੰ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਲੋਕ ਉਚਾਰਿਆ, ਸੰਗ ਸਖਾ ਸਭ ਤਜ ਗਏ, ਕੋਉ ਨ ਨਿਭਇਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਰੱਬ ਦੀ ਹੋਂਦ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਸੰਗੀ ਸਾਥੀ ਸਾਰੇ ਛੱਡ ਕੇ ਪਾਸੇ ਖਲੋ ਜਾਣ, ਉਦੋਂ ਮਹਿਸੂਸ ਹੋਣ ਲੱਗ ਪੈਂਦਾ ਵੀ ਮੇਰਾ ਸਾਹਿਬ ਮੇਰਾ ਮਾਲਕ ਉਹ ਨਹੀਂ ਮੈਨੂੰ ਛੱਡ ਕੇ ਗਿਆ, ਉਹ ਤਾਂ ਮੇਰੇ ਕੋਲ ਹੈ। ਜਿੰਨਾ ਚਿਰ ਉਹ ਸੰਗੀ ਸਾਥੀ ਦਿਸਦੇ ਹੈ ਉਦੋਂ ਤੱਕ ਉਹ ਨਹੀਂ ਦਿਸਦਾ। ਜਦੋਂ ਪਤਾ ਲੱਗ ਜੇ ਸੱਚਾਈ ਦਾ ਖੇਡ ਦਾ ਵੀ ਇਹ ਸਭ ਜਾਣ ਵਾਲੇ ਹੈ, ਅਤੇ ਫਿਰ ਉਸ ਵੇਲੇ ਕੇਵਲ ਇੱਕ ਅਕਾਲ ਪੁਰਖ ਦੀ ਓਟ ਹੀ ਬਾਕੀ ਰਹਿ ਜਾਂਦੀ ਹੈ। ਇਹ ਬਚਨ ਉਚਾਰਨ ਕੀਤੇ ਸਿੱਖਾਂ ਦੇ ਨੇਤਰ ਸਜਲ ਹਨ, ਗੁਰੂ ਹੁਕਮ ਦੀ ਪਾਲਣਾ ਕਰਦਿਆਂ ਗੁਰਦੇਵ ਦੇ ਚਰਨਾਂ 'ਤੇ ਨਮਸਕਾਰ ਕਰਕੇ ਵਿਦਾ ਹੋ ਗਏ।
ਕਿਨੂੰ ਨਾ ਹੇਰੇ ਵਹਿਰ ਪਿਆਨੇ,
ਜਾਂਦੇ ਹੋਏ ਸਿੱਖਾਂ ਨੂੰ ਕਿਸੇ ਨੇ ਨਹੀਂ ਵੇਖਿਆ। ਜਿੰਨੇ ਉੱਥੇ ਸਿਪਾਹੀ ਸਨ ਸਾਰਿਆਂ 'ਤੇ ਇਹੋ ਜਿਹਾ ਸਤਿਗੁਰਾਂ ਦੀ ਮਾਇਆ ਦਾ ਪੜਦਾ ਪਿਆ, ਕਿਸੇ ਨੂੰ ਕੁਝ ਨਹੀਂ ਪਤਾ ਲੱਗਾ।
ਹਰਖਤ ਵੈ ਕਰ ਛਿਪਰ ਸਿਧਾਨੀ,
ਪ੍ਰਸੰਨਤਾ ਨਾਲ ਸਿੱਖਾਂ ਨੂੰ ਖੁਸ਼ੀ ਵੀ ਹੈ ਕਿ ਗੁਰਦੇਵ ਨੇ ਹੁਕਮ ਕਰਕੇ ਸਾਡੀ ਜਿੰਦ ਬਖਸ਼ੀ ਕਰਾ ਦਿੱਤੀ ਹੈ, ਉਹ ਜਾ ਰਹੇ ਹਨ।
ਨਿਕਸ ਗਏ ਤਾਰੇ ਪੁੰਨ ਪਿਰੇ,
ਜਦੋਂ ਚਲੇ ਗਏ ਤਾਲੇ ਫਿਰ ਭਿੜ ਗਏ, ਆਪਣੇ ਆਪ ਫਿਰ ਦਰਵਾਜੇ ਭਿੜ ਗਏ, ਤਾਲੇ ਭਿੜ ਗਏ।
ਪ੍ਰਥਮ ਸਮਾਨ ਸਕਲ ਕੁਛ ਕਰੇ,
ਜਿਵੇਂ ਪਹਿਲਾਂ ਸੀਗੇ ਲੱਗੇ ਹੋਏ ਸੰਗਲ ਤਾਲੇ, ਉਸੇ ਤਰ੍ਹਾਂ ਸੰਗਲ ਲੱਗ ਗਏ, ਤਾਲੇ ਲੱਗ ਗਏ।
ਜਨ ਮ੍ਰਿਤਿਯੂ ਕੇ ਮੁਕਤੀ ਨਿਕਸਾਏ,
ਮਾਨੋ ਆਪਣੇ ਸਿੱਖਾਂ ਨੂੰ ਮੌਤ ਦੇ ਮੂੰਹ ਚੋਂ ਕੱਢਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਇਹਦੇ ਚ ਕੋਈ ਦੋ ਰਾਏ ਨਹੀਂ, ਮੌਤ ਦੇ ਮੂੰਹ ਚੋਂ ਹੀ ਕੱਢਿਆ ਸਤਿਗੁਰਾਂ ਨੇ ਆਪਣੇ ਸਿੱਖ।
ਪੰਥ ਪਿਆਨਤ ਤੂਰਨ ਤਾਏ,
ਇਹ ਚੱਲੇ ਦਿੱਲੀਓਂ ਬੜੀ ਛੇਤੀ ਨਾਲ ਕਾਹਲੀ ਕਾਹਲੀ ਨਾਲ ਕਦਮ ਪੁੱਟਦੇ ਪੰਜਾਬ ਵੱਲ ਵਧੇ ਹਨ।
ਪਹੁੰਚੇ ਆਨ ਜਬੇ ਲਖਨੌਰ,
ਚੱਲ ਕੇ ਲਖਨੌਰ ਸਾਹਿਬ ਪਹੁੰਚੇ, ਹੁਣ ਤਾਂ ਹਰਿਆਣੇ ਵਿੱਚ ਪਰ ਪਹਿਲਾਂ ਦਾ ਪੰਜਾਬ ਹੀ ਸੀ ਸਾਰਾ, ਦਿੱਲੀ ਤਾਂ ਹੀ ਕੋਸੀ ਨਦੀ ਤੱਕ ਪੰਜਾਬ ਦੀ ਹੱਦ ਲੱਗਦੀ ਸੀ। ਤਾਂ ਉਸ ਵੇਲੇ ਚੱਲ ਕੇ ਬੜੀ ਛੇਤੀ ਨਾਲ ਦਿੱਲੀਓਂ ਲਖਨੌਰ ਸਾਹਿਬ ਚੱਲ ਕੇ ਆਏ ਹਨ।
ਦੇਖਤ ਗੁਰੂ ਕੁਟੰਬ ਤਿਸ ਠੌਰ,
ਸਤਿਗੁਰੂ ਜੀ ਦਾ ਪਰਿਵਾਰ ਇੱਥੇ ਸੀ, ਇੱਥੇ ਭਾਈ ਜੇਠਾ ਰਹਿੰਦਾ ਸੀ, ਗੁਰੂ ਘਰ ਦਾ ਮਸੰਦ ਸੀ ਲਖਨੌਰ ਸਾਹਿਬ, ਅਤੇ ਆ ਕੇ ਇਹ ਸਿੱਖ ਮਹਾਰਾਜ ਜੀ ਦੇ ਪਰਿਵਾਰ ਨੂੰ ਮਾਤਾ ਜੀ ਹੋਣਾ ਨੂੰ ਮਿਲੇ ਹਨ।
ਤੀਨੋ ਬੰਧਨ ਕਰ ਟਿਗ ਬੈਸੇ,
ਮਾਤਾ ਜੀ ਨੂੰ ਕਲਗੀਧਰ ਸਵਾਮੀ ਜੀ ਨੂੰ ਧੰਨ, ਮਾਤਾ ਨਾਨਕੀ ਜੀ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਗੁਰਸਿੱਖ ਗੁਰ ਚਰਨਾਂ 'ਚ ਬੈਠ ਗਏ।
ਭੰਨਿਓ ਗੁਰੂ ਜਿਮ ਪਾਖੇ ਉਤੈਸੇ,
ਜਿਵੇਂ ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਬਚਨ ਕਹੇ ਸਨ, ਇਨ ਬਿਨ ਉਹ ਸਾਰੇ ਬਚਨ ਮਾਤਾ ਜੀ ਦੇ ਪਾਸ ਪ੍ਰਗਟ ਕਰਕੇ ਨਾ ਸਿੱਖਾਂ ਨੇ ਸੁਣਾਏ।
ਮਾਤ ਨਾਨਕੀ ਦੁੱਖ ਬਹੁ ਪਾਏ,
ਸੁਣ ਕੇ ਧੰਨ ਮਾਤਾ ਨਾਨਕੀ ਜੀ ਦਾ ਹਿਰਦਾ ਬਹੁਤ ਦੁਖੀ ਹੋਇਆ। ਬਿਰਧ ਅਵਸਥਾ ਸੀ ਮਾਤਾ ਨਾਨਕੀ ਦੀ, ਇਸ ਬਿਰਧ ਅਵਸਥਾ ਵਿੱਚ ਜਦੋਂ ਮਾਤਾ ਜੀ ਆਪ ਸੱਚਖੰਡ ਜਾਣ ਦੇ ਤਿਆਰੇ ਕਰ ਰਹੇ ਹਨ, ਤਾਂ ਉਹਨਾਂ ਨੂੰ ਅਚਾਨਕ ਆਪਣੇ ਪੁੱਤਰ ਦੇ ਸੱਚਖੰਡ ਜਾਣ ਦੀ ਖਬਰ ਮਿਲੇ ਤਾਂ ਸੁਭਾਵਕ ਸੀ ਮਾਤਾ ਦਾ ਹਿਰਦਾ ਦੁਖੀ ਹੋਣਾ। ਮਾਤਾ ਜੀ ਦਾ ਹਿਰਦਾ ਬਹੁਤ ਜ਼ਿਆਦਾ ਦੁਖੀ ਹੋਇਆ।
ਬਾਰ ਬਾਰ ਬੂਜੇ ਪਛਤਾਏ,
ਬਾਰ ਬਾਰ ਉਹਨਾਂ ਸਿੱਖਾਂ ਨੂੰ ਪੁੱਛਦੇ, ਮਾਤਾ ਜੀ ਬਾਰ ਬਾਰ ਕੀ ਹਾਲ ਹੈ ਮੇਰੇ ਲਾਲ ਜੀ ਦਾ, ਨੌਵੇਂ ਪਾਤਸ਼ਾਹ ਜੀ ਕਿਸ ਹਾਲਤ ਵਿੱਚ ਸਨ, ਜਦੋਂ ਤੁਸੀਂ ਆਏ ਸੋ ਉਹ ਕੀ ਕਰ ਰਹੇ ਸਨ, ਉਹਨਾਂ ਭੋਜਨ ਛਕਿਆ ਸੀ, ਪ੍ਰਸ਼ਾਦਾ ਗ੍ਰਹਿਣ ਕੀਤਾ ਸੀ। ਮਾਤਾ ਜੀ ਬਾਰ ਬਾਰ ਪੁੱਛਦੇ ਉਹਨਾਂ ਸਿੱਖਾਂ ਨੂੰ,
ਤੁਮ ਸਮ ਕਿਉਂ ਨੇ ਨਿਕਸ ਤਿਆਏ,
ਉਹ ਕਿਉਂ ਨਹੀਂ ਆ ਗਏ ਤੁਹਾਡੇ ਵਾਂਗੂ, ਜੇ ਤੁਸੀਂ ਬੇੜੀਆਂ ਤੋਂ ਨਿਕਲ ਕੇ ਕੈਦ ਖਾਨੇ 'ਚੋਂ ਨਿਕਲ ਕੇ ਆ ਗਏ ਹੋ, ਉਹ ਕਿਉਂ ਨਾ ਆਏ ਤੁਹਾਡੇ ਨਾਲ, ਤੁਹਾਡੇ ਸਮਾਨ ਉਹ ਕਿਉਂ ਨਾ ਨਿਕਲ ਕੇ ਆਏ, ਜੇ ਉਹ ਨਹੀਂ ਸੀ ਆਉਂਦੇ ਤੁਸੀਂ ਆਪ ਲੈ ਕੇ ਆਉਂਦੇ ਉਹਨਾਂ ਨੂੰ, ਧੱਕੇ ਨਾਲ ਲੈ ਕੇ ਆਉਂਦੇ।
ਤੁਰਕ ਕੈਦ ਮੈਂ ਕਿਉਂ ਦੁੱਖ ਪਾਏ,
ਉਹ ਕਿਉਂ ਤੁਰਕਾਂ ਦੀ ਕੈਦ 'ਚ ਦੁੱਖ ਪਾ ਰਹੇ ਨੇ, ਕਿਉਂ ਇੰਨੇ ਤਸੀਹੇ ਤੁਰਕਾਂ ਦੀ ਕੈਦ ਵਿੱਚ ਚੱਲ ਰਹੇ ਨੇ।
ਸੁਣ ਤੀਨੋ ਸਿੱਖਨ ਸਮਝਾਈ,
ਸੁਣ ਕੇ ਸਿੱਖ ਬੋਲੇ ਮਾਤਾ ਜੀ ਨੂੰ ਸਮਝਾਉਂਦਿਆਂ ਕਹਿਣ ਲੱਗੇ,
ਕਹੇ ਕਿ ਅੰਤ ਸਮਾਂ ਨੇੜ ਆਈ।
ਮਾਤਾ ਜੀ ਸਤਿਗੁਰੂ ਜੀ ਨੇ ਕਿਹਾ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ, ਉਹਨਾਂ ਕਿਹਾ ਕਿ ਸਾਡੇ ਇਸ ਸਰੀਰ ਦਾ ਅੰਤਮ ਸਮਾਂ ਨੇੜੇ ਹੈ।
ਇਆਂ ਤਿਆਗ ਤਨ ਕੂਰੋ ਕਰੇ,
ਕਿ ਅਸੀਂ ਆਪਣਾ ਇਹ ਤਨ ਇੱਥੇ ਦਿੱਲੀ 'ਚ ਹੀ ਤਿਆਗ ਕੇ ਇਹਨਾਂ ਬਾਦਸ਼ਾਹਾਂ ਨੂੰ, ਮੁਗਲਾਂ ਨੂੰ ਝੂਠੇ ਸਾਬਤ ਕਰਨਾ, ਇਹਨਾਂ ਨੂੰ ਕੂੜੋ ਦਾ ਮਤਲਬ ਹੈ ਝੂਠੇ ਸਾਬਤ ਕਰਨਾ, ਵੀ ਇਹ ਬੇਨਿਆਈ ਕਰਨ ਵਾਲੇ ਹੈ, ਇਹ ਬੇਇਨਸਾਫੀ ਕਰਨ ਵਾਲੇ ਹੈ। ਸਾਡੀ ਸ਼ਹਾਦਤ ਦਾ ਸੁਨੇਹਾ ਪੂਰੇ ਭਾਰਤ ਖੰਡ ਦੇ ਲੋਕਾਂ 'ਚ ਜਾਏਗਾ ਕਿ ਇਹਨੇ ਬੇਇਨਸਾਫੀ ਕੀਤੀ ਹੈ। ਸ਼ਾਂਤੀ ਦੇ ਮਹਾਨ ਮੁਜੱਸਮੇ ਨਿਰਵੈਰ ਸਤਿਗੁਰੂ ਜੀ ਦੇ ਸੀਸ 'ਤੇ ਤਲਵਾਰ ਚਲਾਈ ਹੈ, ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਅਤੇ ਸਰਬੱਤ ਦਾ ਭਲਾ ਕਰਦੇ ਆ। ਇਹਨਾਂ ਮਲੇਛਾਂ ਨੂੰ ਝੂਠੇ ਸਾਬਤ ਕਰਾਂਗੇ,
ਰਾਜ ਤੇਜ ਤੁਰਕਨ ਕੋ ਹਰੇ,
ਔਰ ਇਹਨਾਂ ਨੂੰ ਝੂਠੇ ਸਾਬਤ ਕਰਕੇ ਇਹਨਾਂ ਦਾ ਰਾਜ, ਇਹਨਾਂ ਦਾ ਤੇਜ ਉਹ ਹਰਾਂਗੇ, ਖੋਵਾਂਗੇ, ਔਰ ਖੋ ਕੇ ਆਪਣਿਆਂ ਸੇਵਕਾਂ ਨੂੰ, ਆਪਣਿਆਂ ਸਿੱਖਾਂ ਨੂੰ ਬਖਸ਼ਾਂਗੇ।
ਤੁਮ ਆਨੰਦਪੁਰ ਜਾਣੇ ਕਹਿਓ,
ਆਪ ਜੀ ਲਈ ਹੁਕਮ ਕੀਤਾ ਹੈ ਕਿ ਤੁਸੀਂ ਹੁਣ ਆਨੰਦਪੁਰ ਸਾਹਿਬ ਜਾਓ, ਆਨੰਦਪੁਰ ਸਾਹਿਬ ਜਾ ਕੇ ਵਸਾਓ,
ਨਿਜਪੁਰ ਬਸੋ, ਇਹੀ ਗੁਰ ਚਾਹਿਓ।
ਗੁਰੂ ਸਾਹਿਬ ਦੀ ਇਹ ਆਗਿਆ ਹੈ, ਉਹਨਾਂ ਦਾ ਹੁਕਮ ਹੈ ਕਿ ਤੁਸੀਂ ਹੁਣ ਆਪਣੀ ਨਗਰੀ ਆਨੰਦਪੁਰ ਸਾਹਿਬ 'ਚ ਜਾ ਕੇ ਨਿਵਾਸ ਕਰੋ, ਉੱਥੇ ਜਾ ਕੇ ਟਿਕਾਣਾ ਕਰੋ।
ਸੱਸ ਨੁਖਾ ਦੋਨੋਂ ਦੁੱਖ ਪਾਵੇ,
ਸੱਸ ਤੇ ਨੂੰਹ ਯਾਨੀ ਕਿ ਧੰਨ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਨੇ ਜਦੋਂ ਨੌਵੇਂ ਪਾਤਸ਼ਾਹ ਦਾ ਇਹ ਸੁਨੇਹਾ, ਇਹ ਬਚਨ ਇਹਨਾਂ ਸਿੱਖਾਂ ਦੀ ਜ਼ੁਬਾਨੀ ਸੁਣੇ ਤੇ ਦੋਵੇਂ ਬਹੁਤ ਦੁਖੀ ਹੋਏ। ਧੰਨ ਮਾਤਾ ਗੁਜਰੀ ਜੀ ਦਾ ਹਿਰਦਾ ਵੀ ਬਹੁਤ ਜ਼ਿਆਦਾ ਆਹਤ ਹੋਇਆ।
ਕਹਾਂ ਕਰੀ ਗਤ ਸਤਿਗੁਰ ਤੇ ਆਵੇ,
ਕਹਿਣ ਲੱਗੇ ਇਹ ਖੇਡ ਕੀ ਕੀਤੀ ਸਤਿਗੁਰੂ ਜੀ ਨੇ, ਅਸੀਂ ਤਾਂ ਉਡੀਕਦੇ ਸੀ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵਾਪਸ ਇੱਥੇ ਆਉਣਗੇ, ਸਾਨੂੰ ਦਰਸ਼ਨ ਦੇਣਗੇ।
ਬਾਲ ਸਰੂਪ ਕਯੋ ਗੁਰ ਪੂਰੇ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਸਵਰੂਪ ਹਨ, ਇਹ ਹਾਲੇ ਬਾਲ ਰੂਪ ਵਿੱਚ ਹੀ ਵਰਤ ਰਹੇ ਹਨ।
ਹੈ ਆਨੰਦਪੁਰ ਕੇਤਕ ਦੂਰੇ,
ਆਨੰਦਪੁਰ ਸਾਹਿਬ ਇੱਥੋਂ ਕੁਝ ਦੂਰੀ ਤੇ ਹੈ।
ਤੈ ਰਮਣੀਕ ਥਾਨ ਕਹਿ ਨਾਈ,
ਕਲਗੀਧਰ ਸਵਾਮੀ ਜੀ ਕੋਲੋਂ ਪੁੱਛੇ, ਮਹਾਰਾਜ ਦਸਵੇਂ ਪਾਤਸ਼ਾਹ ਕੋਲ ਹੀ ਬੈਠੇ ਸੀ, ਕਹਿਣ ਲੱਗੇ ਮਾਤਾ ਜੀ ਆਨੰਦਪੁਰ ਸਾਹਿਬ ਕਿੰਨਾ ਦੂਰ ਹੈ ਇੱਥੋਂ, ਕਿੰਨੇ ਕੁ ਪੈਂਡੇ 'ਤੇ ਹੈ, ਅਤੇ ਤਹਿ ਰਮਣੀਕ ਥਾਨ ਕਹਿ ਨਾਹੀ, ਕਿ ਉੱਥੇ ਕੋਈ ਰਮਣੀਕ ਥਾਂ ਹੈ ਕਿ ਨਹੀਂ।
ਸਤਿਗੁਰ ਪੁਰ ਵਸਾਏ ਜਿਸ ਮਾਈ,
ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਨਗਰ ਵਸਾਇਆ ਆਨੰਦਪੁਰ ਸਾਹਿਬ, ਕੀ ਉਹ ਥਾਂ ਰਮਣੀਕ ਹੈ, ਪੁੱਛਦੇ ਹਨ।
ਪਹੁੰਚਣ ਬਸਬੇ ਆਇਸ ਦੀਨ,
ਸਾਨੂੰ ਆਗਿਆ ਕੀਤੀ ਹੈ ਵੀ ਉੱਥੇ ਪਹੁੰਚ ਕੇ ਅਸੀਂ ਜਾ ਕੇ ਆਨੰਦਪੁਰ ਸਾਹਿਬ 'ਚ ਨਿਵਾਸ ਕਰੀਏ, ਅਤੇ ਸਾਡਾ ਕਰਤੱਵ ਹੈ ਪਿਤਾ ਗੁਰਦੇਵ ਦੇ ਹੁਕਮ ਦੀ ਪਾਲਣਾ ਕਰਨੀ।
ਤੋ ਹਮ ਜਾਏ ਤਾਂ ਹਿਤ ਕੀਨ,
ਉੱਥੇ ਹੀ ਜਾਵਾਂਗੇ ਜਿੱਥੇ ਪਿਤਾ ਗੁਰਦੇਵ ਨੇ ਹੁਕਮ ਕੀਤਾ ਸਾਨੂੰ ਜਾਣ ਲਈ।
ਦੋਨੋਂ ਮਾਤਨ ਸੋ ਕਹਿ ਬੈਨ,
ਦੋਨਾਂ ਮਾਤਾਵਾਂ ਦੇ ਨਾਲ ਕਲਗੀਧਰ ਜੀ ਨੇ ਇਹ ਬਚਨ ਕਹੇ।
ਮਾਨੋ ਬਾਕ ਚਿੰਤ ਕੋ ਹੈ ਨਾ,
ਕਹਿਣ ਲੱਗੇ ਮਾਤਾਵਾਂ ਨੂੰ ਧੀਰਜ ਦਿੰਦੇ ਕਲਗੀਧਰ ਸਵਾਮੀ ਜੀ, ਮਾਤਾ ਜੀ ਇਹ ਖੇਡ ਸਤਿਗੁਰਾਂ ਦੀ ਰਚੀ ਹੋਈ ਹੈ ਸਾਰੀ ਨੌਵੇਂ ਪਾਤਸ਼ਾਹ ਦੀ, ਸਾਡਾ ਕਰਤੱਵ ਹੈ ਕਿ ਉਹ ਜੋ ਕਹਿ ਰਹੇ ਨੇ ਉਹਨਾਂ ਦੇ ਬਚਨ ਨੂੰ ਸਤ ਕਰਕੇ ਮੰਨਣਾ, ਚਿੰਤਾ ਨਾ ਕਰੋ।
ਇਹਾਂ ਕਹਾਂ ਲਗ ਦੁਰ ਹਮ ਰਹੀ,
ਇੱਥੇ ਕਿੰਨਾ ਕੁ ਚਿਰ ਲਖਨੌਰ ਦੇ ਵਿੱਚ ਅਸੀਂ ਲੁੱਕ ਕੇ ਰਹਾਂਗੇ।
ਪਿਤਕੋ ਪਲਟਾ ਲੈ ਬੇਚਈ,
ਕਿਉਂਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਦਾ ਬਦਲਾ ਵੀ ਅਸੀਂ ਮਲੇਛਾਂ ਕੋਲੋਂ ਲੈਣਾ ਹੈ। ਇੱਥੇ ਲਖਨੌਰ 'ਚ ਕਿੰਨਾ ਕੁ ਚਿਰ ਮਾਤਾ ਜੀ ਅਸੀਂ ਹੋਰ ਛੁਪ ਕੇ ਰਹਾਂਗੇ, ਲੁੱਕ ਕੇ ਰਹਾਂਗੇ।
ਕਰੋ ਤੁਰਕ ਕੀ ਜਰਾ ਉਖਾਰ,
ਇਹਨਾਂ ਤੁਰਕਾਂ ਨੂੰ ਇਉਂ ਉਡਾ ਦਿਆਂਗੇ ਜਿਵੇਂ ਬੱਦਲ ਉੱਡਦੇ ਆ ਨਾ ਹਵਾ ਦੇ ਨਾਲ, ਇੱਦਾਂ ਇਹਨਾਂ ਮਲੇਛਾਂ ਦਾ ਰਾਜ ਭਾਗ ਉਡਾ ਦਿਆਂਗੇ, ਜਿਵੇਂ ਤਲੀ ਤੇ ਧਰੀ ਧੂੜ ਨੂੰ ਫੂਕ ਮਾਰ ਕੇ ਉਡਾ ਦੇਈਦਾ ਹੈ।
ਮਾਰਨ ਕਰੋ ਜੰਗ ਰਚ ਦਾਰੁਨ,
ਇਹੋ ਜਿਹਾ ਜੰਗ ਰਚਾਂਗੇ ਭਿਆਨਕ ਕਿ ਇਹਨਾਂ ਮਲੇਛਾਂ ਨੂੰ, ਜਰਵਾਣਿਆਂ ਨੂੰ ਸੈਂਕੜਿਆਂ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਰਣ ਭੂਮੀ 'ਚ ਮਾਰ ਮੁਕਾਵਾਂਗੇ।
ਅਬ ਲਖਨੌਰ ਵਿਖੇ ਨੈ ਬਸਣਾ,
ਹੁਣ ਅਸੀਂ ਲਖਨੌਰ ਸਾਹਿਬ ਨਹੀਂ ਬਸਣਾ। ਨੌਵੇਂ ਪਾਤਸ਼ਾਹ ਦਾ ਹੁਕਮ ਹੋ ਗਿਆ ਆਨੰਦਪੁਰ ਸਾਹਿਬ ਜਾਣ ਦਾ, ਤੇ ਆਨੰਦਪੁਰ ਸਾਹਿਬ ਹੀ ਜਾਵਾਂਗੇ।
ਉਚਰਿਓ ਪਿਤਾ ਆਪ ਜੋ ਰਸਨਾ,
ਜੋ ਖੁਦ ਪਿਤਾ ਗੁਰਦੇਵ ਜੀ ਨੇ ਆਪਣੀ ਰਸਨਾ ਤੋਂ ਆਪਣੇ ਮੁਖਾਰਬਿੰਦ ਚੋਂ ਹੁਕਮ ਕੀਤਾ ਉਸ ਹੁਕਮ ਦੀ ਅਸੀਂ ਪਾਲਣਾ ਕਰਾਂਗੇ।
ਸੁਨ ਦੁਐ ਮਾਤਨ ਡਰ ਕੋ ਪਾਵੀ,
ਜਦੋਂ ਕਲਗੀਧਰ ਨੇ ਬਚਨ ਕਹੇ ਨਾ ਵੀ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ, ਮਾਤਾ ਜੀ ਹੁਣੀ ਸੁਣ ਕੇ ਡਰ ਗਏ, ਉਹਨਾਂ ਦਾ ਹਿਰਦਾ ਭੈ ਭੀਤ ਹੋਇਆ।
ਬਹੁ ਵਿਦ ਕਹਿ ਸੁਤ ਕੋ ਸਮਝਾਵੀ,
ਸਮਝਾਉਂਦੇ ਕਲਗੀਧਰ ਜੀ ਨੂੰ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਸਮਝਾਉਂਦੇ ਹਨ।
ਇਸ ਵਿਦ ਕਹੋ ਨਾ ਕਿਸੇ ਸੁਣਾਵੋ,
ਨਾ ਲਾਲ ਜੀ ਉੱਚੀ ਨਾ ਬੋਲੋ, ਏਦਾਂ ਦੀਆਂ ਗੱਲਾਂ ਕਹਿ ਕੇ ਕਿਸੇ ਦੂਜੇ ਨੂੰ ਨਾ ਸੁਣਾਇਓ ਕਿ ਤੁਸੀਂ ਬਦਲਾ ਲੈਣਾ ਉਹਨਾਂ ਦੀ ਸ਼ਹੀਦੀ ਦਾ, ਇਹਨਾਂ ਮਲੇਛਾਂ ਨੂੰ ਰਣ ਭੂਮੀ 'ਚ ਮਾਰਨਾ, ਇਹ ਬਚਨ ਉੱਚੀ ਨਾ ਬੋਲੋ। ਕੰਧਾਂ ਦੇ ਵੀ ਕੰਨ ਹੁੰਦੇ, ਖਬਰੇ ਕੌਣ ਸੁਣ ਕੇ ਬਾਦਸ਼ਾਹ ਨੂੰ ਜਾ ਕੇ ਤੁਹਾਡੇ ਖਿਲਾਫ ਚੁਗਲੀ ਕਰ ਦੇਵੇ।
ਗਹੇ ਨਾ ਆਏ ਥਿਰੋਂ ਇਸ ਥਾਵੋਂ,
ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਦੇ ਸਿਪਾਹੀ ਆ ਕੇ ਇੱਥੇ ਸਾਨੂੰ ਵੀ ਗ੍ਰਿਫਤਾਰ ਕਰ ਲੈਣ, ਸਾਨੂੰ ਵੀ ਆ ਕੇ ਨਾ ਇੱਥੇ ਪਕੜ ਲੈਣ।
ਨੈ ਕੋ ਜਾਣੇ ਬਾਸ ਕਰਨ ਤੇ,
ਆਪਾਂ ਇੱਥੇ ਹੀ ਬਸੀਏ, ਇੱਥੇ ਲਖਨੌਰ ਸਾਹਿਬ ਚਾਲੇ ਫਿਰ ਵੀ ਆਪਾਂ ਗੁਪਤ ਰੂਪ 'ਚ ਰਹਿ ਰਹੇ ਹਾਂ, ਆਨੰਦਪੁਰ ਸਾਹਿਬ ਗਏ ਤੇ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਣਾ ਹੈ।
ਬਸੋ ਇਕਾਕੀ ਥਲ ਸੁਖਵੰਤੇ,
ਇਹ ਥਾਂ ਸੁਖ ਦੇਣ ਵਾਲੀ ਹੈ, ਇੱਥੇ ਇਕਾਂਤ ਵਿੱਚ ਕੁਝ ਸਮਾਂ ਮਾਹੌਲ ਵੇਖੀਏ ਕੀ ਬਣਦਾ। ਹਾਲੇ ਨੌਵੇਂ ਪਾਤਸ਼ਾਹ ਦਾ ਕੋਈ ਹੋਰ ਸੁਨੇਹਾ ਨਹੀਂ ਆਇਆ।
ਸੁਨ ਗੁਰ ਮਾਤਨ ਕੋ ਤਬ ਕਹੇ,
ਜਦੋਂ ਮਾਤਾ ਜੀ ਹੁਣਾਂ ਨੇ ਜ਼ੋਰ ਪਾਇਆ ਵੀ ਆਪਾਂ ਹਾਲੇ ਕੁਝ ਸਮਾਂ ਲਖਨੌਰ 'ਚ ਹੀ ਰਹੀਏ, ਨਾ ਜਾਈਏ ਆਨੰਦਪੁਰ ਸਾਹਿਬ, ਤਾਂ ਸੁਣ ਕੇ ਕਲਗੀਧਰ ਜੀ ਮਾਤਾ ਜੀ ਹੁਣਾਂ ਨੂੰ ਕਹਿਣ ਲੱਗੇ,
ਪਿਤ ਬਚ ਪਰ ਹਮ ਨਿਸ਼ਚਾ ਆਹੇ,
ਕਹਿਣ ਲੱਗੇ ਮਾਤਾ ਜੀ ਪਿਤਾ ਗੁਰਦੇਵ ਦੇ ਬਚਨਾਂ 'ਤੇ ਸਾਨੂੰ ਨਿਸ਼ਚਾ ਹੈ, ਜੋ ਬਚਨ ਉਹਨਾਂ ਨੇ ਕਹੇ ਨੇ ਉਹਨਾਂ ਬਚਨਾਂ 'ਤੇ ਸਾਨੂੰ ਭਰੋਸਾ ਹੈ।
ਕਹੇ ਸੋਹੇ ਭਵਿੱਖਤ ਮਾਈ,
ਜੋ ਉਹਨਾਂ ਨੇ ਕਿਹਾ ਉਹ ਭਵਿੱਖ ਵਿੱਚ ਹੋਣਾ, ਜੇ ਉਹਨਾਂ ਨੇ ਕਿਹਾ ਕਿ ਅਸੀਂ ਸਰੀਰ ਤਿਆਗਣਾ ਹੈ ਇੱਥੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਹੀ, ਤਾਂ ਫਿਰ ਇਹ ਭਵਿੱਖ ਵਿੱਚ ਜ਼ਰੂਰ ਹੋਵੇਗਾ।
ਅਟਲ ਵਾਕ ਸੋ ਡੋਲੇ ਨਾ,
ਉਹਨਾਂ ਦੇ ਵਾਕ ਅਟਲ ਨੇ, ਉਹ ਟਲ ਨਹੀਂ ਸਕਦੇ।
ਕਿਉਂ ਬਿਖਾਦ ਮੈਂ ਚਿੰਤਾ ਕਰੋ,
ਕਿਉਂ ਮਾਤਾ ਜੀ ਤੁਸੀਂ ਬਿਖਾਦ ਵਿੱਚ ਚਿੰਤਾ ਕਰ ਰਹੇ ਹੋ।
ਓਏ ਕਲਿਆਣ ਹਿਰਦੇ ਨੈ ਡਰੋ,
ਕਲਿਆਣ ਹੀ ਹੋਵੇਗੀ, ਭਲਾ ਹੀ ਹੋਵੇਗਾ, ਤੁਸੀਂ ਆਪਣੇ ਹਿਰਦੇ 'ਚ ਨਾ ਡਰੋ, ਕਿਉਂਕਿ ਨੌਵੇਂ ਪਾਤਸ਼ਾਹ ਨੇ ਕਿਹਾ ਚਿੰਤਾ ਨਹੀਂ ਕਰਨੀ, ਬੇਫਿਕਰ ਹੋ ਕੇ ਵਰਤੋ ਅਤੇ ਫਿਰ ਉਹਨਾਂ ਦੇ ਬਚਨਾਂ 'ਤੇ ਪਹਿਰਾ ਦਿਓ, ਨਿਸ਼ਚਿੰਤ ਹੋ ਜਾਓ, ਕੁਝ ਨਹੀਂ ਹੋਣ ਲੱਗਾ।
ਸਕਲ ਕਲਾ ਸਮਰੱਥ ਉਦਾਰੇ,
ਸਤਿਗੁਰੂ ਜੀ ਸਰਬ ਕਲਾ ਸਮਰੱਥ ਗੁਰਦੇਵ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਸਵੈ ਪਾਰ ਬ੍ਰਹਮ ਪਰਮੇਸ਼ਵਰ ਹਨ।
ਚਾਹੇ ਜੋ ਕਰੇ ਸੋ ਪਿਤਾ ਹਮਾਰੇ,
ਸਾਡੇ ਪਿਤਾ ਗੁਰਦੇਵ ਜੋ ਚਾਣ ਕਰ ਸਕਦੇ ਨੇ, ਉਹ ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ ਚੜਾਵੈ ਚੜੇ ਆਕਾਸ਼ ਗਿਰਾਵੈ, ਜੋ ਚਾਹੇ ਮਰਜ਼ੀ ਕਰ ਸਕਦੇ ਹੈ ਸਮਰੱਥ ਗੁਰਦੇਵ ਨੇ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸ਼ਕਰ ਘੋਟ ਲੱਖੈ, ਜਿਸ ਕਾ ਸਾਸ ਨ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ, ਜੋ ਮਰਜ਼ੀ ਕਰਨ ਦੀ ਸਮਰੱਥਾ ਉਹਨਾਂ ਦੇ ਪਾਸ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾਹਾ ਕਾਹੋ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹਾ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ ਸਮਰੱਥ ਗੁਰਦੇਵ ਨੇ ਜੋ ਚਾਹੇ ਮਰਜ਼ੀ ਕਰ ਸਕਦੇ ਹਨ
ਆਪੇ ਜਾਏ ਕੈਦ ਮੈਂ ਪਰੇ
ਆਪ ਹੀ ਜਾ ਕੇ ਉਹ ਕੈਦ ਚ ਪਏ ਆ ਉਹਨਾਂ ਨੂੰ ਕਿਸੇ ਨੇ ਥੋੜੀ ਪਕੜਿਆ ਕੀ ਤਾਕਤ ਹੈ ਕਿਸੇ ਦੀ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਕੋਈ ਕੈਦ ਚ ਰੱਖ ਸਕੇ ਉਹ ਆਪਣੀ ਲੀਲਾ ਆਪ ਹੀ ਵਰਤਾ ਰਹੇ ਨੇ ਆਪਣੇ ਕੌਤਕ ਆਪ ਹੀ ਰਚ ਰਹੇ ਨੇ ਉਹ ਆਪ ਖੁਦ ਹੀ ਕੈਦ ਵਿੱਚ ਜਾ ਪਏ ਹਨ
ਆਪੇ ਤਨ ਤਜਬੇ ਉਰ ਤਰੇ
ਆਪ ਹੀ ਆਪਣੇ ਤਨ ਤਿਆਗਣ ਦੀ ਖੇਡ ਉਹਨਾਂ ਨੇ ਰਚੀ ਹੈ ਉਹ ਆਪ ਆਪਣੀ ਸਵੈ ਇੱਛਾ ਨਾਲ ਹੀ ਆਪਣਾ ਤਨ ਤਿਆਗਣਾ ਚਾਹੁੰਦੇ ਹਨ
ਸਭ ਕੇ ਅਹੀਂ ਸਹਾਇਕ ਸੋਏ
ਉਹ ਸਭ ਦੇ ਸਹਾਇਕ ਨੇ ਜਿੱਥੇ ਜਿੱਥੇ ਵੀ ਕੋਈ ਉਹਨਾਂ ਨੂੰ ਅਰਾਧਦਾ ਉਹ ਉੱਥੇ ਹੀ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਹਨ ਇਹ ਬਚਨ ਕਲਗੀਧਰ ਸਵਾਮੀ ਜੀ ਨੇ ਖੁਦ ਆਪਣੀ ਕਲਮ ਨਾਲ ਲਿਖੇ ਨੇ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਆਪਣੇ ਸੇਵਕਾਂ ਦੀ ਹਰ ਥਾਂ ਤੇ ਜਿੱਥੇ ਕੋਈ ਉਹਨਾਂ ਨੂੰ ਅਰਾਧਦਾ ਉੱਥੇ ਹੀ ਸਹਾਇਤਾ ਕਰਨ ਵਾਲੇ ਹਨ
ਤਿੰਨ ਹਿਤ ਯਤਨ ਕਰੇ ਕਿਆ ਕੋਈ
ਉਹਨਾਂ ਲਈ ਕੋਈ ਕੀ ਯਤਨ ਕਰ ਸਕਦਾ ਉਹ ਤਾਂ ਖੁਦ ਮਾਲਕ ਨੇ ਜਦੋਂ ਦੋਹਰਾ ਭੇਜਿਆ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਲਗੀਧਰ ਜੀ ਨੂੰ ਲਿਖ ਕੇ ਉਹਦੇ 'ਚ ਪਰਖ ਸੀ ਕਿ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ ਇਹਦੇ ਵਿੱਚ ਰਮਜ ਸੀ ਕਿ ਕਲਗੀਧਰ ਜੀ ਸਾਨੂੰ ਕੀ ਜਾਣਦੇ ਆ ਕੀ ਸਮਝਦੇ ਆ ਕਿ ਜੀ ਸਾਨੂੰ ਤਾਂ ਬੰਧਨ ਪਏ ਹੋਏ ਨੇ ਸਾਡੀ ਸਹਾਇਤਾ ਕਰੋ ਅਤੇ ਧੰਨ ਗੁਰੂ ਕਲਗੀਧਰ ਸਵਾਮੀ ਜੀ ਨੇ ਜਵਾਬ ਭੇਜਿਆ ਸੀ ਕਿ ਮਹਾਰਾਜ ਨੌਵੇਂ ਪਾਤਸ਼ਾਹ ਨੂੰ ਕਿ ਗਰੀਬ ਨਵਾਜ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ ਸਭ ਕੁਝ ਤੁਹਾਡੇ ਹੱਥ ਹੈ ਮਹਾਰਾਜ ਕੌਣ ਕੀ ਕਰ ਸਕਦਾ ਆਪ ਜੀ ਵਾਸਤੇ ਜਦੋਂ ਕਰਨ ਵਾਲੇ ਅਤੇ ਕਰਾਉਣ ਵਾਲੇ ਖੁਦ ਤੁਸੀਂ ਆਪ ਹੋ ਹਾਂਜੀ
ਪੰਜੇ ਰਚੇ ਜਗਤ ਕੋ ਸਾਰੇ
ਜੇ ਚਾਹੁਣ ਇੱਕ ਅੱਖ ਦੇ ਫੋਰ 'ਚ ਸਾਰੀ ਸ੍ਰਿਸ਼ਟੀ ਨੂੰ ਭੰਨ ਸਕਦੇ ਹੈ ਅਤੇ ਭੰਨ ਕੇ ਇੱਕ ਅੱਖ ਦੇ ਫੋਰ ਵਿੱਚ ਰਚ ਸਕਦੇ ਏਡੇ ਵੱਡੇ ਮਾਲਕ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਅੱਖ ਦੇ ਫੋਰ 'ਚ ਸਾਰੀ ਪ੍ਰਕਿਰਤੀ ਨੂੰ ਭੰਜਨ ਅਤੇ ਗੜਨ ਦੀ ਸਮਰੱਥਾ ਰੱਖਦੇ ਹਨ
ਤਿੰਨ ਆਗੇ ਕਿਆ ਤੁਰਕ ਵਿਚਾਰੇ
ਆ ਵਿਚਾਰੇ ਤੁਰਕ ਉਹਨਾਂ ਦੇ ਸਾਹਮਣੇ ਕੀ ਹਨ ਜਿਹੜੇ ਉਹਨਾਂ ਨੂੰ ਨਜ਼ਰਬੰਦ ਰੱਖ ਸਕਣ ਹਾਂਜੀ
ਇੱਕ ਵਾਕ ਤੇ ਨਾਸ਼ ਕਰਨ ਤੇ
ਇੱਕ ਵਾਕ ਨਾਲ ਇਹਨਾਂ ਸਾਰੇ ਮਲੇਛਾਂ ਦਾ ਨਾਸ਼ ਕਰ ਸਕਦੇ ਨੇ ਨੌਵੇਂ ਪਾਤਸ਼ਾਹ ਸਿਰਫ ਇੱਕ ਵਾਕ ਨਾਲ ਇੱਕ ਬਚਨ ਨਾਲ
ਸਤਿ ਸ੍ਰੀ ਅਕਾਲ
ਸਿਰਫ ਇੱਕ ਬਚਨ ਨਾਲ ਹੀ ਨਾ ਮਲੇਛਾਂ ਦਾ ਨਾਸ ਕਰ ਸਕਦੇ ਨੇ
ਪੀਰ ਅਮੀਰ ਨਹੀਂ ਉਭਰਨ ਤੇ
ਜੇ ਬਚਨ ਕਰ ਦੇਣ ਤੇ ਕੋਈ ਪੀਰ ਇਹਨਾਂ ਦਾ ਹੋਵੇ ਕੋਈ ਮੀਰ ਹੋਵੇ ਕੋਈ ਪਾਤਸ਼ਾਹ ਹੋਵੇ ਕੋਈ ਉਮਰਾਬ ਹੋਵੇ ਫਿਰ ਕੋਈ ਨਹੀਂ ਬਚ ਸਕਦਾ ਜੇ ਨੌਵੇਂ ਪਾਤਸ਼ਾਹ ਬਚਨ ਕਰਕੇ ਇਹਨਾਂ ਨੂੰ ਮਾਰਨਾ ਚਾਹਵਣ
ਤਿੰਨ ਹਿਤ ਚਿੰਤਾ ਕਰਨ ਉਪਾਏ
ਇਸ ਕਰਕੇ ਮਾਤਾ ਜੀ ਉਹਨਾਂ ਲਈ ਚਿੰਤਾ ਕਰਨੀ ਤੇ ਉਹਨਾਂ ਲਈ ਉਪਾਅ ਕਰਨੇ ਉਹ ਨਹੀਂ ਬਣਦੇ ਇਹ ਉਹਨਾਂ ਦੀ ਆਪਣੀ ਰਚੀ ਹੋਈ ਰਚਨਾ ਸਾਰੀ ਇਹ ਉਹਨਾਂ ਦੀ ਆਪਣੀ ਹੋਈ ਰਚੀ ਖੇਡ ਹੈ
ਅਹੇ ਬਾਦ ਸੋ ਨਿਸ਼ਫਲ ਜਾਏ
ਉਹਨਾਂ ਲਈ ਚਿੰਤਾ ਕਰਨੀ ਜਾਂ ਉਹਨਾਂ ਲਈ ਕੋਈ ਯਤਨ ਕਰਨਾ ਵੀ ਅਸੀਂ ਉਹਨਾਂ ਨੂੰ ਛੁਡਾਈਏ ਜਾਂ ਕੋਈ ਉਪਾਅ ਕਰੀਏ ਇਹ ਸਭ ਵਿਅਰਥ ਹੈ ਕਿਉਂਕਿ ਉਹ ਆਪ ਜਾ ਕੇ ਕੈਦ ਹੋਏ ਹੈ ਆਪ ਹੀ ਗ੍ਰਿਫਤਾਰੀ ਦਿੱਤੀ ਹੈ ਆਪ ਹੀ ਉਹਨਾਂ ਨੇ ਸ਼ਹਾਦਤ ਦੇਣੀ ਹੈ ਉੱਥੇ ਤੁਹਾਨੂੰ ਕਹਿੰਦੇ ਅਸੀਂ ਤਿਆਗਣਾ ਹੀ ਹੈ ਜੇ ਅਨੰਦਪੁਰ ਸਾਹਿਬ ਹੁੰਦੇ ਉੱਥੇ ਵੀ ਤਿਆਗਣਾ ਸੀ ਪਰ ਉਹਨਾਂ ਨੇ ਆਪ ਖੁਦ ਫੈਸਲਾ ਕੀਤਾ ਕਿ ਦਿੱਲੀ ਦੇ ਬਾਦਸ਼ਾਹ ਨੁਰੰਗੇ ਦੇ ਸਿਰ 'ਤੇ ਸਰੀਰ ਦਾ ਠੀਕਰਾ ਭੰਨਣਾ ਅਤੇ ਫਿਰ ਮਾਤਾ ਜੀ ਸਾਡੇ ਉਪਾਅ ਕਿਹੜੇ ਕੰਮ ਦੇ ਸਾਡੇ ਵੱਲੋਂ ਕੀਤੀ ਚਿੰਤਾ ਕਿਸ ਕੰਮ ਦੀ
ਇਤਿਆਦਿਕ ਬਹੁ ਕੈ ਸਮਝਾਈ
ਏਦਾਂ ਦੇ ਬਹੁਤ ਸਾਰੇ ਬਚਨ ਕਰਕੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਮਾਤਾ ਜੀ ਉਹਨਾਂ ਨੂੰ ਧੀਰਜ ਦਿੰਦੇ ਮਾਤਾ ਜੀ ਹੋਣਾ ਨੂੰ ਸਮਝਾਉਂਦੇ ਹਨ।
ਸੁਤ ਤੇ ਸੁਣ ਕੁਛ ਧੀਰਜ ਪਾਈ।
ਕਲਗੀ ਧਰ ਜੀ ਕੋਲੋਂ ਬਚਨ ਸੁਣ ਕੇ ਮਾਤਾ ਜੀ ਨੂੰ ਢਾਰਸ ਮਿਲੀ, ਮਾਤਾ ਗੁਜਰੀ ਜੀ ਨੂੰ ਵੀ। ਧੰਨ ਮਾਤਾ ਨਾਨਕੀ ਜੀ ਦੇ ਹਿਰਦੇ ਨੂੰ ਹੌਸਲਾ ਮਿਲਿਆ, ਧੀਰਜ ਆਇਆ।
ਪਠੇ ਅਨੰਦਪੁਰ ਕੋ ਨਰ ਫੇਰ।
ਉਸੇ ਵੇਲੇ ਇੱਕ ਸੇਵਾਦਾਰ ਦੋ ਚਾਰ ਅਨੰਦਪੁਰ ਸਾਹਿਬ ਭੇਜੇ,
ਵਾਇਨ ਹਿਤ ਮੰਗਵਾਵਨ ਕੇਰ।
ਉੱਥੇ ਕਿਉਂਕਿ ਜਿੰਨਾ ਰਾਜਸਾਜ ਸੀ ਉਹ ਅਨੰਦਪੁਰ ਸਾਹਿਬ ਭੇਜ ਦਿੱਤਾ ਸੀ, ਘੋੜੇ ਵਾਹਨ ਵੀ ਸਾਰੇ, ਤੇ ਉਹ ਵਾਹਨ ਜਿਹੜੇ ਸੀ ਅਨੰਦਪੁਰ ਸਾਹਿਬ ਤੋਂ ਵਾਪਸ ਬੁਲਾਏ।
ਸ਼੍ਰੀ ਗੁਜਰੀ ਕਹਿ ਤੈ ਸਮਝਾਇਓ।
ਧੰਨ ਮਾਤਾ ਗੁਜਰੀ ਜੀ ਨੇ ਆਪ ਖੁਦ ਕਹਿ ਕੇ ਸਮਝਾਇਆ।
ਮਮ ਪ੍ਰਾਤਾ ਸੰਗ ਦਿਓ ਅਲਾਇਓ।
ਮਾਮਾ ਕਿਰਪਾਲ ਚੰਦ ਜੀ ਅਨੰਦਪੁਰ ਸਾਹਿਬ ਸੀ ਉਸ ਵੇਲੇ, ਉਹਨਾਂ ਨੇ ਅਨੰਦਪੁਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸਾਂਭੀ ਹੋਈ ਸੀ, ਉਹ ਪਹਿਲਾਂ ਪਹੁੰਚ ਗਏ ਸਨ ਕਿ ਮੇਰੇ ਭਰਾਤਾ ਜੀ ਨੂੰ ਯਾਨੀ ਕਿ ਕਿਰਪਾਲ ਚੰਦ ਜੀ ਨੂੰ ਇਹ ਗੱਲ ਸਾਡੇ ਵੱਲੋਂ ਸਮਝਾ ਦੇਣਾ।
ਇੱਕ ਤੁਰੰਗ ਮੋਲ ਵੱਡ ਕੇਰਾ।
ਇੱਕ ਕੀਮਤੀ ਘੋੜਾ, ਬਹੁ ਮੁੱਲਾ ਕੀਮਤੀ ਸੁੰਦਰ ਘੋੜਾ ਹੋਵੇ।
ਲੈ ਆਵੋ ਸ਼ਿੰਗਾਰ ਵਡੇਰਾ।
ਚੰਗੀ ਤਰ੍ਹਾਂ ਸ਼ਿੰਗਾਰ ਕੇ ਉਹਦੇ ਤੇ ਸੋਹਣੀ ਸੋਨੇ ਦੀ ਕਾਠੀ ਪਾ ਕੇ ਉਹਦੇ ਤੇ ਸੋਹਣੇ ਹਾਰ ਸ਼ਿੰਗਾਰ ਕਰਕੇ ਉਹ ਲੈ ਕੇ ਆਓ।
ਬ੍ਰਿਕ ਬਨ ਜੋਰੋ ਸਿਅੰਦਨ ਆਨੋ।
ਰੱਥ ਲਿਆਓ ਤੇ ਰਥਾਂ ਦੇ ਵਿੱਚ ਸੋਹਣੇ ਕੀਮਤੀ ਜਿਹੜੇ ਬਲਦ ਨੇ ਬੈਲ ਨੇ ਅਭੂਖਣਾ ਨਾਲ ਅਲੰਕ੍ਰਿਤ ਕੀਤੇ ਹੋਏ ਉਹ ਜੜ ਦਿਓ।
ਨਰ ਬ੍ਰਿੰਦਨ ਲੈ ਕਰ ਪ੍ਰਸਥਾਨੋ।
ਔਰ ਬਹੁਤ ਸਾਰੇ ਸੇਵਾਦਾਰਾਂ ਨੂੰ ਨਾਲ ਲੈ ਕੇ ਆਓ।
ਜਥਾ ਗੁਰਨ ਕੀ ਦਸ਼ਾ ਸੁਣਾਵੋ।
ਤੇ ਨਾਲੇ ਸਾਰੀ ਦਸ਼ਾ ਵੀ ਦੱਸ ਦਿਓ, ਨੌਵੇਂ ਪਾਤਸ਼ਾਹ ਜੀ ਨੇ ਜੋ ਸੁਨੇਹਾ ਭੇਜਿਆ ਉਹ ਵੀ ਨੌਵੇਂ ਪਾਤਸ਼ਾਹ ਜੀ ਦੀ ਬਾਬਤ ਖਬਰ ਮਾਮਾ ਕਿਰਪਾਲ ਚੰਦ ਜੀ ਹੋਣਾ ਨੂੰ ਦੱਸ ਦਿਓ ਅਨੰਦਪੁਰ ਸਾਹਿਬ।
ਸੁਣ ਚੱਲ ਪਰੋ ਨਹੀਂ ਬਿਲਮਾਵੋ।
ਤੇ ਉਹਨਾਂ ਨੂੰ ਕਹਿਣਾ ਵੀ ਸੁਣਦਿਆਂ ਹੀ ਚੱਲ ਪੈਣ ਅਨੰਦਪੁਰ ਸਾਹਿਬ, ਦੇਰੀ ਨਾ ਲਾਵਣ, ਸਿੱਧਾ ਲਖਨੌਰ ਸਾਹਿਬ ਆ ਜਾਣ ਚੱਲ ਕੇ।
ਇਤਿਆਦਿਕ ਦੇ ਅਪਰ ਸੰਦੇਸ਼ੇ।
ਇਹ ਤਾਂ ਹੋਰ ਵੀ ਕੁਝ ਸੁਨੇਹ ਜਿਹੜੇ ਉਹ ਆਮ ਪਰਿਵਾਰਕ ਸੁਨੇਹ ਹੁੰਦੇ ਆ, ਕੋਈ ਰਾਜਸਾਜ ਜਿਹੜੀ ਵੀ ਕੋਈ ਰਸਤ ਬਸਤ ਚਾਹੀਦੀ ਸੀ ਉਹ ਮਾਤਾ ਜੀ ਹੋਣਾ ਨੇ ਸੁਨੇਹਾ ਦੇ ਕੇ ਮਾਮਾ ਕਿਰਪਾਲ ਚੰਦ ਜੀ ਕੋਲ ਅਨੰਦਪੁਰ ਸਾਹਿਬ ਭੇਜਿਆ।
ਹਿਰਦੇ ਬਿਸੂਰਤ ਕਸ਼ਟ ਵਿਸ਼ੇਸ਼ੇ।
ਮਨ ਚ ਝੂਰਦੇ ਵੀ ਹੈ, ਕਸ਼ਟ ਵੀ ਹੈ, ਕਈ ਫਿਕਰ ਆਉਂਦੇ, ਕਈ ਤਰ੍ਹਾਂ ਦੀਆਂ ਗਿਣਤੀਆਂ ਮਾਤਾ ਜੀ ਦੇ ਹਿਰਦੇ ਵਿੱਚ ਚੱਲਦੀਆਂ ਨੇ।
ਸਤਿਗੁਰ ਕੀ ਦਿਸ਼ ਚਿਤਵਤ ਕਨੀ।
ਮਹਾਰਾਜ ਜੀ ਵੱਲ ਚਿਤਵਦੇ, ਜਦੋਂ ਸਾਹਿਬ ਜੀ ਇਕਦਮ ਚੇਤੇ ਆਉਂਦੇ ਤੇ ਮਾਤਾ ਜੀ ਦੇ ਨੇਤਰ ਭਰ ਆਉਂਦੇ, ਕੀ ਹੁਣ ਨੌਵੇਂ ਸਾਹਿਬ ਨਹੀਂ ਆਉਣਗੇ, ਕੀ ਹੁਣ ਮੈਨੂੰ ਉਹਨਾਂ ਦੇ ਪ੍ਰਤੱਖ ਦਰਸ਼ਨ ਨਹੀਂ ਹੋਣਗੇ। ਪਤਵਰਤਾ ਇਸਤਰੀ ਧਰਮ 'ਚ ਪਰਪੱਕ ਰਹਿ ਕੇ ਜਿਹਨੇ ਸਾਰੀ ਜ਼ਿੰਦਗੀ ਸੇਵਾ ਕਮਾਈ, 26 ਸਾਲ 9 ਮਹੀਨੇ 13 ਦਿਨ ਸਤਿਗੁਰੂ ਭੋਰੇ 'ਚ ਰਹੇ ਬਾਬੇ ਬਕਾਲੇ ਦੀ ਧਰਤੀ 'ਤੇ, ਅਤੇ ਬਾਹਰ ਮਾਤਾ ਗੁਜਰੀ ਜੀ ਬੈਠੇ ਚੌਂਕੜਾ ਲਾ ਕੇ ਸਾਧਨ ਸੰਪੰਨ ਰਹੇ, ਅਤੇ ਕੀ ਨਾ ਬੀਤਦੀ ਹੋਵੇਗੀ ਮਾਤਾ ਦੇ ਹਿਰਦੇ ਵਿੱਚ। ਸੋਚਦੇ ਆ ਵੀ ਹੁਣ ਆਉਣਗੇ ਨਹੀਂ, ਇੱਕਦਮ ਜਿਵੇਂ ਕੋਈ ਹੌਲ ਜਿਹਾ ਉੱਠਦਾ, ਇੱਕਦਮ ਕਾਲ ਜਿਹਾ ਮਾਨੋ ਜਿਵੇਂ ਬਾਹਰ ਨੂੰ ਆਉਂਦਾ, ਫਿਰ ਸਤਿਗੁਰੂ ਜੀ ਦਾ ਚਿੰਤਨ ਕਰਨ ਲੱਗ ਪਏ। ਜੇ ਲੀਲਾ ਹੀ ਉਹਨਾਂ ਦੀ ਹੈ, ਕਿਹਨੂੰ ਦੋਸ਼ ਦੇਈਏ, ਕਿਹਨੂੰ ਕੀ ਆਖੀਏ। ਮਾਤਾ ਜੀ ਫਿਰ ਸਬਰ ਕਰ ਲੈਂਦੇ।
ਕਹਾਂ ਕਰੀ ਹੇ ਪ੍ਰਭ ਜਗਤਨੀ।
ਅਰਦਾਸ ਕਰਦੇ, ਕਈ ਵਾਰੀ ਵਿਰਾਗ 'ਚ ਆ ਜਾਂਦੇ ਮਾਤਾ ਗੁਜਰੀ ਜੀ, ਹੇ ਜਗਤ ਦੇ ਮਾਲਕ ਇਹ ਕੀ ਕੀਤਾ ਜੇ ਆਪ ਜੀ ਨੇ, ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਏ, ਮੈਨੂੰ ਕਿਉਂ ਛੱਡ ਚੱਲੇ ਜੇ ਵਿਛੋੜੇ ਦੀ ਤੜਫ ਦੇ ਵਿੱਚ ਤੜਫਦੀ ਨੂੰ।
ਸਾਸ ਨਿਕਟ ਦ੍ਰਿਗ ਤੇ ਜਲ ਛੋਰਤ।
ਆਪਣੀ ਸੱਸ ਮਾਤਾ ਦੇ ਕੋਲ ਬਹਿ ਕੇ ਜਦੋਂ ਆਪਣੀ ਬਜ਼ੁਰਗ ਮਾਤਾ ਵੱਲ, ਸੱਸ ਮਾਤਾ ਵੱਲ ਵੇਖਦੀ, ਤੇ ਫਿਰ ਮਾਤਾ ਜੀ ਦੇ ਨੇਤਰ ਭਰ ਆਉਂਦੇ ਮਾਤਾ ਗੁਜਰੀ ਜੀ ਦੇ।
ਹੋਣ ਹਾਰ ਨਾਹਿਨ ਕੋ ਮੂਰਤ।
ਹੋਣੀ ਹੈ, ਕੌਣ ਮੋੜ ਸਕਦਾ ਹੈ, ਜਿਹੜੀ ਹੋਣੀ ਵਰਤਣੀ ਹੈ ਉਹ ਵਰਤ ਕੇ ਹੀ ਰਹਿੰਦੀ ਆ, ਉਹਨੂੰ ਕੋਈ ਨਹੀਂ ਰੋਕ ਸਕਦਾ।
ਬਿਰਧਾ ਅਧਿਕ ਸੁਤ ਸੁਨਤ ਪ੍ਰਸੰਗ।
ਹੁਣ ਬਿਰਧ ਮਾਤਾ, ਮਾਤਾ ਨਾਨਕੀ ਜੀ ਜਦੋਂ ਆਪਣੇ ਪੁੱਤਰ ਦੇ ਪ੍ਰਸੰਗ ਸੁਣਦੇ।
ਸੰਕਟ ਦੀਰਗ ਵਿਆਪਤ ਅੰਗ।
ਮਾਤਾ ਨਾਨਕੀ ਜੀ ਦਾ ਹਿਰਦਾ ਵੀ ਸੰਕਟ ਗ੍ਰਸਤ ਹੁੰਦਾ, ਬਹੁਤ ਜ਼ਿਆਦਾ ਹਿਰਦਾ ਬੇਬਲ ਹੁੰਦਾ, ਵੈਰਾਗ ਵਿੱਚ ਆ ਜਾਂਦੇ। ਧੰਨ ਮਾਤਾ ਨਾਨਕੀ ਜੀ।
ਇੱਕ ਮਸੰਦ ਜੇਠਾ ਸਮਝਾਵੇ।
ਲਾਗੇ ਗੁਰੂ ਘਰ ਦਾ ਮਸੰਦ ਸੀ ਭਾਈ ਜੇਠਾ, ਜਦੋਂ ਮਾਤਾ ਜੀ ਹੋਣਾ ਨੇ ਵੈਰਾਗ ਕਰਨਾ ਤੇ ਭਾਈ ਜੇਠੇ ਨੇ ਹੌਸਲਾ ਦੇਣਾ, ਮਾਤਾ ਜੀ ਨੂੰ ਧੀਰਜ ਦੇਣਾ ਤੇ ਕਹਿਣਾ
ਸਤਿਗੁਰ ਕਰੇ ਜਥਾ ਉਰ ਪਾਵੇ।
ਮਾਤਾ ਜੀ, ਸਤਿਗੁਰੂ ਜੀ ਉਹ ਕਰਦੇ ਨੇ ਜੋ ਉਹਨਾਂ ਦੇ ਮਨ ਨੂੰ ਭਾਉਂਦਾ ਹੈ, ਉਹ ਕਿਸੇ ਦੀ ਸਲਾਹ ਥੋੜ੍ਹੀ ਲੈਂਦੇ ਹੈ, ਕਿਸੇ ਨੂੰ ਪੁੱਛਦੇ ਥੋੜ੍ਹੀ ਹੈ, ਪਰਮੇਸ਼ੁਰ ਪੁੱਛਦਾ ਥੋੜ੍ਹੀ ਹੁੰਦਾ ਕਿਸੇ ਕੋਲੋਂ। ਪਰਮੇਸ਼ੁਰ ਦੀ ਜੋ ਇੱਛਾ ਹੁੰਦੀ ਉਹ ਕਰਦਾ ਸਤਿਗੁਰੂ ਜੀ। ਪਰਮੇਸ਼ੁਰ ਨੇ ਉਹਨਾਂ ਦੀ ਜੋ ਇੱਛਾ ਉਹੀ ਕਰ ਰਹੇ ਹਨ।
ਤਉ ਅੰਤ ਤਨ ਕੋ ਨਿਜ ਜਾਨ।
ਫਿਰ ਵੀ ਮਾਤਾ ਜੀ, ਇਹ ਸਰੀਰ ਦਾ ਅੰਤਮ ਸਮਾਂ ਤਾਂ ਆਉਣਾ ਹੀ ਹੈ।
ਤੁਰਕ ਤੇਜ ਕੋ ਚਾਹਤ ਹਾਨ।
ਉਹ ਆਪਣੇ ਤਨ ਦਾ ਅੰਤ ਕਰਨਾ ਚਾਹੁੰਦੇ ਨੇ ਔਰੰਗੇ ਦੀ ਕਚਹਿਰੀ ਵਿੱਚ, ਕਿ ਪਾਪੀ ਮਲੇਛ ਦਾ ਤੇਜ ਪ੍ਰਤਾਪ ਨਸ਼ਟ ਹੋ ਜਾਏ, ਉਹਨਾਂ ਮਲੇਛਾਂ ਦਾ ਰਾਜ ਭਾਗ ਨਸ਼ਟ ਹੋ ਜਾਵੇ, ਇਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਣ ਮਲੇਛਾਂ ਦੀਆਂ।
ਤੁਮ ਕਹੋ ਹੋਤ ਸਨੇਹ ਕਨੇਰੇ।
ਮਾਤਾ ਜੀ, ਤੁਸੀਂ ਮਾਤਾ ਹੋ, ਸੁਭਾਵਿਕ ਹੈ ਮਾਂ ਦੇ ਮਨ ਵਿੱਚ ਮਮਤਾ ਤਾਂ ਆਉਂਦੀ ਆ ਨਾ ਆਪਣੇ ਪੁੱਤਰ ਦੀ, ਉਹ ਸਨੇਹ ਤੁਹਾਡੇ ਹਿਰਦੇ ਵਿੱਚ।
ਗੁਰ ਕੇ ਹਰਖ ਸ਼ੋਕ ਨੈ ਨੇਰੇ।
ਪਰ ਸਤਿਗੁਰੂ ਜੀ ਲਈ ਹਰਖ ਸ਼ੋਕ ਕੋਈ ਨਹੀਂ, ਉਹ ਤਾਂ ਆਪ ਪਰਮੇਸ਼ੁਰ ਨੇ, ਤੇ ਪਰਮੇਸ਼ੁਰ ਦਾ ਨਾ ਕੋਈ ਪਿਓ ਹੈ ਨਾ ਕੋਈ ਮਾਂ ਆ, ਪਰਮੇਸ਼ੁਰ ਖੁਦ ਆਪ ਹੀ ਹੈ। ਉਹਨਾਂ ਨੂੰ ਕੋਈ ਹਰਖ ਨਹੀਂ, ਕੋਈ ਸੋਗ ਨਹੀਂ। ਤੁਸੀਂ ਮਾਤਾ ਹੋ, ਤੁਹਾਡੇ ਮਨ 'ਚ ਸਨੇਹ ਆ ਜਾਂਦਾ।
ਤਉ ਤਿਨੋ ਕੇ ਨਿਤ ਅਨੁਸਾਰੀ।
ਸਾਡਾ ਕਰਤੱਵ ਬਣਦਾ ਕਿ ਉਹਨਾਂ ਦੇ ਅਨੁਸਾਰੀ ਹੋ ਕੇ ਉਹਨਾਂ ਦੀ ਆਗਿਆ ਵਿੱਚ ਚੱਲਣਾ।
ਰੈਬੋ ਆਛੀ ਹਿਰਦੇ ਵਿਚਾਰੀ।
ਇਹੀ ਸਾਡੇ ਵਾਸਤੇ ਭਲਾ, ਇਹਦੇ ਵਿੱਚ ਹੀ ਸਾਡੇ ਲਈ ਕਲਿਆਣ ਹੈ।
ਤਿੰਨ ਸਥਾਨ ਅਬ ਸਾਹਿਬ ਜ਼ਾਦਾ।
ਉਹਨਾਂ ਦੇ ਸਥਾਨ ਤੇ ਇਸ ਵੇਲੇ ਕਲਗੀਧਰ ਜੀ ਹਨ।
ਪ੍ਰਿਤ ਪਾਰੋ ਸਭ ਦੇ ਐਲਾਦਾ।
ਇਹਨਾਂ ਦੀ ਪਾਲਣਾ ਕਰੋ, ਇਹਨਾਂ ਦੇ ਦਰਸ਼ਨ ਕਰੋ, ਇਹਨਾਂ ਵਿੱਚੋਂ ਹੀ ਤੁਹਾਨੂੰ ਨੌਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ।
ਜਥਾ ਕਹੇ ਕਰੀਏ ਤਿਮ ਬਾਤ।
ਇਹ ਜਿਵੇਂ ਆਗਿਆ ਦੇਣ, ਜਿਵੇਂ ਹੁਕਮ ਕਰਨ, ਸਤ ਬਚਨ ਕਰਕੇ ਇਹਨਾਂ ਦਾ ਬਚਨ ਮੰਨੋ।
ਦੇਖ ਤਰਈਏ ਸੀਤਲ ਛਾਤੀ।
ਇਹਨਾਂ ਦੇ ਦਰਸ਼ਨ ਕਰੋ, ਤੁਹਾਡੇ ਹਿਰਦੇ ਨੂੰ ਇਹਨਾਂ ਦੇ ਦਰਸ਼ਨ ਕਰਕੇ ਹੀ ਸ਼ੀਤਲਤਾ ਪ੍ਰਾਪਤ ਹੋਣੀ ਹੈ।
ਕਬ ਕਬ ਜੇਠਾ ਕੈ ਪਰ ਚਾਵੇ।
ਏਦਾਂ ਭਾਈ ਜੇਠੇ ਨੇ ਕਈ ਵਾਰੀ ਮਾਤਾ ਜੀ ਹੁਣਾਂ ਕੋਲ ਬਹਿ ਕੇ ਹੌਸਲਾ ਦੇਣਾ।
ਸਕਲ ਬਿਦਨ ਕੀ ਸੇਵ ਕਮਾਵੇ।
ਔਰ ਮਾਤਾ ਜੀ ਦੀ ਔਰ ਕਲਗੀਧਰ ਜੀ ਦੀ ਸੇਵਾ ਕਮਾਉਂਦਾ ਭਾਈ ਜੇਠਾ।
ਅਪਰ ਕਥਾ ਲਖਨੌਰ ਜੋਕੀਨ।
ਲਖਨੌਰ ਸਾਹਿਬ ਕੁਝ ਕਥਾ, ਜੋ ਕਲਗੀਧਰ ਪਾਤਸ਼ਾਹ ਇੱਥੇ ਰਹੇ ਮਾਤਾ ਗੁਜਰੀ ਜੀ ਕੁਝ ਸਮਾਂ, ਤੇ ਉੱਥੋਂ ਦੇ ਕੁਝ ਕੁ ਪ੍ਰਸੰਗ ਲਖਨੌਰ ਸਾਹਿਬ ਦੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰਦੇਵ ਨੇ ਉੱਥੇ ਕੀਤੇ ਹਨ।
ਵਰਣਨ ਕਰੋ ਪ੍ਰੇਮ ਰਸ ਪੀਣ।
ਮੈਂ ਉਹ ਸਤਿਗੁਰਾਂ ਦੇ ਪ੍ਰੇਮ ਰਸ 'ਚ ਭੇਜ ਕੇ ਵਰਣਨ ਕਰਦਾ ਕੁਝ ਕੁ ਕਥਾ ਲਖਨੌਰ ਸਾਹਿਬ ਦੇ ਇਲਾਕੇ ਦੀ, ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਭਾਨੋ ਖੇੜੀ ਮਰਦੋਂ ਸਾਹਿਬ ਅੰਬਾਲੇ ਸ਼ਹਿਰ ਗੁਰਦੁਆਰਾ ਬਾਦਸ਼ਾਹੀ ਬਾਗ ਚਿੜੀਆਂ ਤੋਂ ਬਾਜ ਤੁੜਾਇਆ, ਉਹ ਕੁਝ ਕੁ ਪ੍ਰਸੰਗ ਜਿਹੜੇ ਕਲਗੀਧਰ ਜੀ ਦੇ ਅੰਬਾਲੇ ਦੇ ਇਲਾਕੇ 'ਚ ਵਰਤਣ ਵਾਲੇ, ਉਹ ਮਹਾਂ ਕਵੀ ਜੀ ਕਹਿੰਦੇ ਮੈਂ ਹੁਣ ਇੱਥੇ ਕਹਿਣਾ। ਉਹ ਕਹਿ ਕੇ ਫਿਰ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਜੋ ਪ੍ਰਸੰਗ ਹਨ ਉਹ ਕਹਿੰਦੇ ਉਸੇ ਤਰ੍ਹਾਂ ਲੜੀਵਾਰ ਅੱਗੇ ਵਰਣਨ ਕਰਾਂਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
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 ਕਰਨੋ ਨਿਦਿਆਵੈ ਤਾਏ, ਕਰਨੋ ਨਿਦਿਆਵੈ ਤਾਏ, ਕਰਨੋ
ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਈ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਥਾਈ ਹੋਏ ਸਹਾਇ, ਸ ਸਭ ਥਾਈ ਓਏ ਸਹਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਵਣ ਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਹੇ ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਨ ਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਨ ਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।